ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ।
ਇੱਕ ਓਅੰਕਾਰ, ਸਭ ਤੋਂ ਪਹਿਲਾਂ ਇਹ ਉਚਾਰਨ ਸਮਝਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਬਹੁਤ ਜ਼ਿਆਦਾ ਗਲਤ ਉਚਾਰਨ ਇਸ ਮਹਾਨ ਅੱਖਰ ਦਾ ਹੀ ਹੁੰਦਾ ਹੈ। ਕਈ ਵਾਰ ਆਪਾਂ ਪਾਠ ਕਰਦਿਆਂ ਇੱਕ ਓਅੰਕਾਰ ਇਕੱਠਾ ਹੀ ਬੋਲ ਜਾਂਦੇ ਹਾਂ, ਇੱਕ ਵੱਖਰਾ ਬੋਲ ਕੇ, ਈੜੀ ਸਿਹਾਰੀ ਕੱਕਾ ਇੱਕ, ਇਹ ਵੱਖਰਾ ਬੋਲ ਕੇ ਓਅੰਕਾਰ, ਖੁੱਲ੍ਹੇ ਮੂੰਹ ਵਾਲਾ ਜੋ ਓੜਾ ਹੈ ਇਹ ਓਅੰ ਦੀ ਆਵਾਜ਼ ਦੇ ਰਿਹਾ, ਔਰ ਇਸ ਦੇ ਉੱਪਰ ਅਰਧ ਚੰਦਰ ਸ਼ਕਲ ਵਿੱਚ ਜੋ ਸਤਿਗੁਰੂ ਜੀ ਨੇ ਲਕੀਰ ਰੱਖੀ ਹੈ, ਲਕੀਰ ਨੂੰ ਕਾਰ ਕਿਹਾ ਜਾਂਦਾ ਹੈ, ਇਉਂ ਇਹ ਓਅੰਕਾਰ ਉਚਾਰਨ ਬਣਦਾ ਹੈ। ਤਿੰਨਾਂ ਹੀ ਤਰ੍ਹਾਂ ਦੀ ਵਿੱਦਿਆ ਨੂੰ ਲਿਖਣ ਵਿੱਚ ਜੋ ਆਉਂਦੀ ਹੈ, ਅੰਕ ਵਿੱਦਿਆ, ਅੱਖਰ ਵਿੱਦਿਆ, ਔਰ ਫਿਰ ਚਿੰਨ੍ਹ ਵਿੱਦਿਆ, ਇੱਕ ਇਹ ਸਤਿਗੁਰੂ ਮਹਾਰਾਜ ਨੇ ਅੰਕਾਂ ਵਿੱਚ ਰੱਖਿਆ ਹੈ, ਊੜਾ ਓਵੰ ਇਹ ਅੱਖਰ ਦੇ ਵਿੱਚ ਹੈ, ਅਤੇ ਕਾਰ ਚਿੰਨਾਤਮਿਕ ਲਿਪੀ ਹੈ, ਇਉਂ ਇੱਕ ਓਅੰਕਾਰ ਇਸ ਦਾ ਉਚਾਰਨ ਕਰਨਾ ਹੈ। ਇੱਕਮਕਾਰ ਨਹੀਂ, ਇੱਕ ਓਂਕਾਰ ਨਹੀਂ, ਓਅੰਕਾਰ, ਖੁੱਲ੍ਹੇ ਮੂੰਹ ਵਾਲਾ ਜੋ ਊੜਾ ਹੈ ਇਸ ਨੂੰ ਊੜੇ ਉੱਪਰ ਹੋੜੇ ਦੀ ਮਾਤਰਾ ਗਿਣਿਆ ਜਾਂਦਾ ਹੈ, ਇਉਂ ਊੜੇ ਉੱਪਰ ਹੋਰਾ ਅਤੇ ਐੜੇ ਉੱਪਰ ਟਿੱਪੀ ਓਅੰ, ਇੱਕ ਓਅੰਕਾਰ, ਇਉਂ ਇਹ ਸ਼ੁੱਧ ਉਚਾਰਨ ਹੋਵੇਗਾ ਜੀ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ।
ਅਜੂਨੀ, ਜੱਜੇ ਨੂੰ ਦੁਲੈਂਕੜ ਲੱਗੀ ਹੋਈ ਹੈ, ਆਮ ਤੌਰ 'ਤੇ ਪਾਠ ਕਰਦਿਆਂ ਆਪਾਂ ਅਜੂਨੀ ਪੜ੍ਹ ਜਾਂਦੇ ਹਾਂ, ਅਜੂਨੀ ਜੱਜੇ ਦੇ ਨਾਲ ਇੱਕ ਔਂਕੜ ਦੇ ਉੱਪਰ ਅਧਕ ਦੀ ਆਵਾਜ਼ ਆਉਂਦੀ ਹੈ ਜੋ ਕਿ ਉਚਾਰਨ ਗਲਤ ਹੋ ਜਾਂਦਾ ਹੈ। ਅਜੂਨੀ, ਜੂਨਾਂ ਤੋਂ ਰਹਿਤ ਅਤੇ ਔਰ ਅਜਨਮਾ ਰੂਪ, ਜਿਹੜਾ ਜਨਮ ਮਰਨ ਵਿੱਚ ਨਹੀਂ ਆਉਂਦਾ, ਜੋ ਜੂਨਾਂ ਤੋਂ ਰਹਿਤ ਹੈ, ਅਜੂਨੀ, ਇਉਂ ਸੰਬੰਧਕ ਪਾਠ ਕਰਕੇ ਅਜੂਨੀ ਸੈ ਭੰਗ, ਸੈ ਭੰਗ, ਭੱਬੇ ਉੱਪਰ ਟਿੱਪੀ ਹੈ, ਇਸ ਦਾ ਉਚਾਰਨ ਭੰਗ, ਸੋ ਇਹਦੇ ਤੋਂ ਬਾਅਦ ਹੋਰ ਆਵਾਜ਼ ਨਾ ਸਾਡੇ ਮੂੰਹ ਵਿੱਚੋਂ ਆਵੇ। ਆਮ ਤੌਰ 'ਤੇ ਆਪਾਂ ਕੀ ਸੁਣਦੇ ਹਾਂ, ਕੀ ਵੇਖਦੇ ਹਾਂ ਕਿ ਭੰਗ ਕਹਿ ਕੇ ਅੱਗੇ ਗੱਗਾ ਬੋਲ ਦਿੱਤਾ ਜਾਂਦਾ ਸੈ ਭੰਗ, ਉਹ ਗਲਤ ਹੋ ਜਾਂਦਾ ਹੈ। ਸੈ ਭੰਗ, ਜਦੋਂ ਆਪਾਂ ਟਿੱਪੀ ਦੀ ਆਵਾਜ਼ ਬੋਲ ਲਈ ਤਾਂ ਇੱਥੇ ਸਾਡੇ ਅੰਦਰ ਦੀ ਆਵਾਜ਼ ਰੁਕ ਜਾਵੇਗੀ, ਇਸ ਤੋਂ ਅੱਗੇ ਆਵਾਜ਼ ਨਹੀਂ ਆਵੇਗੀ, ਇਉਂ ਸੈ ਭੰਗ, ਇਉਂ ਪਾਠ ਕਰਨਾ ਜੀ।
ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
ਹੈ ਭੀ ਸੱਚ, ਹੈਪੀ ਇਕੱਠਾ ਨਹੀਂ ਬੋਲਣਾ, ਹੈ ਵੱਖਰਾ ਅਤੇ ਭੀ ਵੱਖਰਾ, ਹੈ ਭੀ ਸੱਚ। ਹਾਂਜੀ,
ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ।
ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਪੰਗਤੀ ਵਿੱਚ ਇੱਕ ਵਿਸਰਾਮ ਹੈ, ਇੱਕ ਅਰਧ ਵਿਸਰਾਮ ਹੈ। ਵਿਸਰਾਮ ਜਿੱਥੇ ਮੱਧ ਵਿੱਚ ਆ ਕੇ ਪੰਗਤੀ ਦਾ ਟਿਕਾਓ ਹੋਵੇ ਅਰਥ ਦੇ ਮੁਤਾਬਕ, ਅਰਧ ਵਿਸਰਾਮ ਨੂੰ ਆਪਾਂ ਯਮਕ ਕਹਿੰਦੇ ਹਾਂ। ਜਿਵੇਂ ਆਪ ਜੀ ਨੇ ਪਾਠੀ ਸਿੰਘ ਜੀ ਪਾਸੋਂ ਸਰਵਣ ਕੀਤਾ, ਸੋਚੈ ਸੋਚ ਨਾ ਹੋਵਈ, ਸੋਚੈ ਸੋਚ ਨਾ ਹੋਵਈ, ਇਉਂ ਇਕੱਠਾ ਪਾਠ ਨਹੀਂ ਕਰ ਜਾਣਾ, ਸੋਚੈ ਇੱਥੇ ਥੋੜ੍ਹਾ ਜਿਹਾ ਆਪਾਂ ਰੁਕਦੇ ਹਾਂ, ਸੋਚ ਨਾ ਹੋਵਈ, ਇਉਂ ਸੋਚੈ 'ਤੇ ਥੋੜ੍ਹਾ ਚਿਰ ਰੁਕਿਆ ਜਾਂਦਾ, ਇਸ ਨੂੰ ਯਮਕ ਕਿਹਾ ਜਾਂਦਾ, ਭਾਵ ਕਿ ਅਰਧ ਵਿਸਰਾਮ, ਅਤੇ ਸੋਚ ਨਾ ਹੋਵਈ ਇੱਥੇ ਵਿਸਰਾਮ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਫਿਰ ਬੇਨਤੀ, ਹੋਵਈ ਜੋ ਪਾਠ ਹੈ ਨਾ, ਆਮ ਤੌਰ 'ਤੇ ਇਸ ਨੂੰ ਹੋਵੀ ਪੜ੍ਹ ਜਾਂਦੇ ਹਾਂ, ਹੋਵੀ ਤਾਂ ਬਣਦਾ ਜੇ ਵਵੇ ਨੂੰ ਬਿਹਾਰੀ ਲੱਗੀ ਹੋਵੇ ਤਾਂ, ਪਰ ਇੱਥੇ ਆਪਾਂ ਵਵੇ ਨੂੰ ਮੁਕਤਾ ਅਤੇ ਈੜੀ ਨੂੰ ਬਿਹਾਰੀ ਲਗਾ ਕੇ ਜਿਵੇਂ ਸਤਿਗੁਰੂ ਜੀ ਨੇ ਲਿਖਿਆ ਹੈ ਇਸ ਦਾ ਉਚਾਰਨ ਪੂਰੀ ਤਰ੍ਹਾਂ ਕਰਨਾ, ਹੋਵੀ ਨਹੀਂ ਕਹਿਣਾ, ਹੋਵਈ ਇਉਂ ਉਚਾਰਨ ਹੋਵੇਗਾ ਜੀ। ਹਾਂਜੀ, ਜਪ ਜਪ ਵੀ ਅਧਿਕ ਲਾ ਕੇ ਨਹੀਂ ਬੋਲਣਾ, ਜਪ ਪੋਲਾ ਬੋਲਣਾ ਹੈ ਅਧਿਕ ਲਗਾ ਕੇ ਨਹੀਂ। ਹਾਂਜੀ,
ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ,
ਜੇ ਬੰਨਾ ਪੁਰੀਆ ਭਾਰ, ਬੰਨਣ ਤੋਂ ਇੱਥੇ ਅਰਥ ਹੈ ਇਸ ਲਈ ਬੰਨਾ ਇਹ ਕੱਸ ਕੇ ਹੋਵੇਗਾ। ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲਿਖਤ ਦੇ ਵਿੱਚ ਇੱਕ ਤਾਂ ਸਾਧ ਸੰਗਤ ਜੀ ਅਧਿਕ ਨਹੀਂ ਹੈ, ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਅਧਿਕ ਲਿਖਿਆ ਨਹੀਂ ਆਵੇਗਾ, ਪਰ ਜਿੱਥੇ ਅਰਥ ਮੁਤਾਬਕ ਜ਼ਰੂਰਤ ਹੋਵੇਗੀ ਉੱਥੇ ਇਸ ਦਾ ਉਚਾਰਨ ਹੋਵੇਗਾ। ਦੂਸਰਾ, ਜੋ ਚਰਨ ਵਿੱਚ ਹਾਹਾ ਹੈ ਉਹ ਕਈਆਂ ਅੱਖਰਾਂ ਦੇ ਨਾਲ ਭਾਰਾ ਕਰਨ ਵਾਸਤੇ ਸਤਿਗੁਰੂ ਜੀ ਨੇ ਲਿਖਿਆ ਹੈ, ਪਰ ਕਈਆਂ ਥਾਵਾਂ 'ਤੇ ਉਹ ਲਿਖਤ ਵਿੱਚ ਨਹੀਂ ਪਰ ਅਰਥ ਮੁਤਾਬਕ ਬੋਲਣ ਵਿੱਚ ਆਵੇਗਾ। ਇਹੀ ਸੰਥਿਆ ਕਰਨ ਦਾ ਇੱਕ ਬਹੁਤ ਵੱਡਾ ਮਕਸਦ ਹੁੰਦਾ ਹੈ ਕਿ ਸਾਨੂੰ ਉਚਾਰਨ ਦਾ ਪਤਾ ਲੱਗੇ ਕਿ ਉਚਾਰਨ ਕਿਵੇਂ ਹੋਵੇਗਾ। ਜੇ ਬੰਨਾ ਪੁਰੀਆ ਭਾਰ ਆਪਾਂ ਕਹਾਂਗੇ ਤਾਂ ਅਰਥ ਨਹੀਂ ਬਣੇਗਾ, ਜੇ ਬੰਨਾ ਪੁਰੀਆ ਭਾਰ ਇਉਂ ਅਰਥ ਹੋਵੇਗਾ ਜੀ।
ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ।
ਲੱਖ ਹੋਹੇ, ਲੱਖ ਤੋਂ ਭਾਵ ਲੱਖਾਂ ਗਿਣਤੀ ਦਾ ਹੈ, ਹੋਹੇ ਹਾਹੇ ਨੂੰ ਹੋੜਾ ਹੈ ਅਤੇ ਦੂਸਰੇ ਹਾਹੇ ਨੂੰ ਸਿਹਾਰੀ ਹੈ। ਹੋਏ ਨਹੀਂ ਬੋਲਣਾ, ਹੋਵੇ ਨਹੀਂ ਬੋਲਣਾ, ਕਿਉਂਕਿ ਇਹ ਗਲਤੀਆਂ ਆਮ ਸੁਣਨ ਵਿੱਚ ਆਉਂਦੀਆਂ ਨੇ। ਕਈ ਹੋਵੇ ਬੋਲ ਜਾਂਦੇ ਨੇ, ਕਈ ਹੋਏ ਬੋਲ ਦਿੰਦੇ ਨੇ, ਹੋਹੇ। ਇੱਥੇ ਇੱਕ ਬੇਨਤੀ ਹੋਰ ਹੈ, ਜੋ ਗੁਰਮੁਖੀ ਦੇ ਅੱਖਰਾਂ ਨੂੰ ਲਗਾ ਮਾਤਰਾਂ ਲੱਗਦੀਆਂ ਹਨ ਇਹਨਾਂ ਵਿੱਚੋਂ ਸਿਹਾਰੀ, ਮੁਕਤਾ ਅਤੇ ਔਂਕੜ ਇਸ ਨੂੰ ਲਘੂ ਮਾਤਰਾ ਕਿਹਾ ਜਾਂਦਾ ਹੈ ਅਤੇ ਬਾਕੀ ਸਾਰੀਆਂ ਜਿੰਨੀਆਂ ਲਗਾ ਮਾਤਰਾ ਹਨ ਉਹਨਾਂ ਨੂੰ ਦੀਰਘ ਮਾਤਰਾ ਕਿਹਾ ਜਾਂਦਾ ਹੈ। ਅਤੇ ਇਹ ਨਿਯਮ ਹੈ, ਦੀਰਘ ਮਾਤਰਾ ਦਾ ਬੋਲਣ ਦਾ ਜਿਹੜਾ ਵਕਤ ਹੈ ਉਹ ਲਘੂ ਮਾਤਰਾ ਨਾਲੋਂ ਦੁੱਗਣਾ ਲੱਗਦਾ ਹੈ। ਹੋ ਹੇ ਹੋੜਾ ਦੀਰਘ ਮਾਤਰਾ ਹੈ ਅਤੇ ਸਿਹਾਰੀ ਲਘੂ ਮਾਤਰਾ ਹੈ, ਇਸ ਲਈ ਹੋਹੇ ਕਹਿ ਕੇ ਇੱਕ ਲਾਮ ਦਾ ਉਚਾਰਨ ਨਹੀਂ ਕਰ ਦੇਣਾ ਜਾਂ ਹੋਏ ਜਾਂ ਹੋਵੇ ਨਹੀਂ ਬੋਲਣਾ। ਸੋ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ, ਇਉਂ ਉਚਾਰਨ ਕਰਨਾ ਹੈ ਜੀ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ।
ਹੁਕਮੀ ਹੋਵਨ ਜੀ ਜੱਜੇ ਬਿਹਾਰੀ ਐੜਾ ਮੁਕਤਾ। ਅਸੀਂ ਆਮ ਤੌਰ 'ਤੇ ਇਹ ਮੁਕਤੇ ਅੱਖਰਾਂ ਦਾ ਉਚਾਰਨ ਛੱਡ ਜਾਂਦੇ ਹਾਂ, ਹੁਕਮੀ ਹੋਮਨ ਜੀ ਬਸ ਇੱਥੇ ਹੀ ਬਸ ਕਰ ਦਿੱਤੀ। ਨਹੀਂ, ਐੜੇ ਦਾ ਉਚਾਰਨ ਵੀ ਜ਼ਰੂਰ ਬਰ ਜ਼ਰੂਰ ਕਰਨਾ ਹੈ। ਹੁਕਮੀ ਹੋਮਨ ਜੀ ਹੁਕਮ ਮਿਲੈ ਵਡਿਆਈ।
ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ।
ਉਚਾਰਨ ਆਪ ਜੀ ਨੇ ਸਰਵਣ ਕੀਤਾ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਪਾਠੀ ਸਿੰਘ ਜੀ ਨੇ ਇਉਂ ਉਚਾਰਨ ਕੀਤਾ ਹੈ ਕੋਏ। ਉਹੀ ਬੇਨਤੀ, ਹੋੜਾ ਦੀਰਘ ਮਾਤਰਾ ਹੈ ਔਰ ਸਿਹਾਰੀ ਲਘੂ ਮਾਤਰਾ ਹੈ। ਦੀਰਘ ਮਾਤਰਾ ਨੂੰ ਜ਼ਿਆਦਾ ਸਮਾਂ ਦੇ ਕੇ ਅਤੇ ਲਘੂ ਮਾਤਰਾ ਨੂੰ ਘੱਟ ਸਮਾਂ ਦੇ ਕੇ ਬੋਲਾਂਗੇ ਤਾਂ ਉਚਾਰਨ ਆਪੇ ਹੀ ਸਹੀ ਹੋ ਜਾਵੇਗਾ। ਜੇ ਆਪਾਂ ਸਿੱਧਾ ਕੋਏ ਬੋਲ ਦਈਏ ਕਿ ਬਾਹਰ ਹੁਕਮ ਨਾ ਕੋਏ, ਉਹ ਫਿਰ ਸਿਹਾਰੀ ਦੀ ਆਵਾਜ਼ ਨਹੀਂ, ਉਹ ਇੱਕ ਲਾਮ ਦੀ ਆਵਾਜ਼ ਆਉਂਦੀ ਹੈ, ਪਰ ਸਤਿਗੁਰਾਂ ਨੇ ਸਿਹਾਰੀ ਲਿਖੀ ਹੈ। ਇਸ ਲਈ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ। ਇੱਥੇ ਬੁੱਝਣ ਤੋਂ ਸਮਝਣ ਤੋਂ ਭਾਵ ਹੈ, ਇਸ ਲਈ ਇਹ ਵੀ ਅਧਿਕ ਲਾ ਕੇ ਭਾਰਾ ਪਾਠ ਹੋਵੇਗਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਤਾਂ ਤੱਤਾ ਮੁਕਤਾ ਹੈ ਤਾਂ ਇਉਂ ਉਚਾਰਨ ਕਰਨਾ ਹੈ। ਤਾਂ ਇੱਥੇ ਕੰਨੇ ਨਾਲ ਨਹੀਂ ਬੋਲਣਾ, ਇਹਦੇ ਉੱਪਰ ਬਿੰਦੀ ਨਹੀਂ ਲਗਾਉਣੀ। ਤਾਂ ਹਉਮੈ ਕਹੈ ਨਾ ਕੋਏ, ਹਉਮੈ ਇਸ ਦੇ ਉਚਾਰਨ ਦਾ ਵੀ ਖਿਆਲ ਰੱਖਣਾ। ਹਾਹਾ ਊੜੇ ਔਂਕੜ, ਹਉਮੈ ਨਹੀਂ ਬੋਲਣਾ, ਹਾਹੇ ਦੇ ਉੱਪਰ ਹੋੜਾ ਨਹੀਂ ਲਗਾਉਣਾ, ਹਉਮੈ ਕਹੈ ਨਾ ਕੋਏ।
ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ
ਗਾਵੈ ਕੋ ਤਾਣ ਹੋਵੈ ਕਿਸੈ ਤਾਣ ਕਿਸੈ ਪੋਲਾ ਬੋਲਣਾ ਕਿਸੈ ਨਹੀਂ ਬੋਲਣਾ ਇਹਨਾਂ ਦੋਹਾਂ ਪੰਕਤੀਆਂ ਦੇ ਵਿਸ਼ਰਾਮ ਇਵੇਂ ਲੱਗਣਗੇ ਜਿਵੇਂ ਭਾਈ ਸਾਹਿਬ ਜੀ ਨੇ ਸਰਵਣ ਕਰਾਏ ਨੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਅਗਲੀਆਂ ਸਾਰੀਆਂ ਪੰਕਤੀਆਂ ਦੇ ਜੋ ਵਿਸ਼ਰਾਮ ਹਨ ਉਹ ਗਾਵੈ ਕੋ ਇੱਥੇ ਲੱਗਣਗੇ ਜੀ
ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਈ ਰਾਹੋ ਨਾਨਕ ਵਿਗਸੈ ਵੀ ਪਰਵਾਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ
ਆਖਹਿ ਮੰਗਹਿ ਦੇਹ ਦੇਹ ਆਮ ਤੌਰ 'ਤੇ ਕੀ ਕੀਤਾ ਜਾਂਦਾ ਕਿ ਹਾਹੇ ਦਾ ਉਚਾਰਨ ਆਪਾਂ ਛੱਡ ਹੀ ਜਾਂਦੇ ਹਾਂ ਆਖਹਿ ਦੀ ਜਗ੍ਹਾ 'ਤੇ ਆਖਹਿ ਅਤੇ ਮੰਗਹਿ ਦੀ ਜਗ੍ਹਾ 'ਤੇ ਮੰਗਹਿ ਇਉਂ ਉਚਾਰਨ ਕੀਤਾ ਜਾਂਦਾ ਜੋ ਕਿ ਬਿਲਕੁਲ ਹੀ ਗਲਤ ਹੈ ਸਹੀ ਨਹੀਂ ਆਖਹਿ ਮੰਗਹਿ ਦੇਹ ਦੇਹ ਕਈ ਸਾਡੇ ਵੀਰ ਇੱਥੇ ਆਪਣੇ ਕੋਲੋਂ ਬਿੰਦੀਆਂ ਲਗਾ ਦਿੰਦੇ ਨੇ ਆਖਹਿ ਮੰਗਹਿ ਇਉਂ ਨਹੀਂ ਬਿੰਦੀ ਸਤਿਗੁਰੂ ਜੀ ਨੇ ਨਹੀਂ ਲਿਖੀ ਹੋਈ ਅਤੇ ਨਾ ਹੀ ਇੱਥੇ ਉਚਾਰਨ ਦੀ ਲੋੜ ਹੈ ਬਿੰਦੀ ਤੋਂ ਬਿਨਾਂ ਅਰਥ ਸਪਸ਼ਟ ਹੈ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ
ਹਾਂਜੀ ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ
ਫੇਰ ਇੱਥੇ ਜਮਕ ਹੈ ਕਿ ਅੱਗੇ ਰੱਖੀਐ ਫੇਰ ਕੇ ਅੱਗੇ ਰੱਖੀਐ ਇਉਂ ਇਕੱਠਾ ਨਹੀਂ ਬੋਲਣਾ ਫੇਰ ਕੇ ਅੱਗੇ ਰੱਖੀਐ ਕੱਕੇ ਦੀ ਸਿਹਾਰੀ ਹੈ ਇਹਨੂੰ ਕੇ ਨਹੀਂ ਬੋਲਣਾ ਕੱਕੇ ਸਿਹਾਰੀ ਕੇ ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ
ਮੋਹਾਉ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਸੱਚ ਨਾਉ ਮੰਮੇ ਨੂੰ ਸਿਹਾਰੀ ਲਿਖੀ ਹੋਈ ਹੈ ਜੋ ਕਿ ਚਰਨ ਵਿੱਚ ਰਾਰਾ ਹੋਣ ਦੇ ਨਿਯਮ ਮੁਤਾਬਕ ਥੋੜ੍ਹਾ ਜਿਹਾ ਉਸਦਾ ਉਚਾਰਨ ਰਾਰੇ ਦੇ ਨਾਲ ਹੋਵੇਗਾ ਅੰਮ੍ਰਿਤ ਅੰਮ੍ਰਿਤ ਸਿਹਾਰੀ ਤੋਂ ਬਿਨਾਂ ਨਹੀਂ ਬੋਲਣਾ ਇਹ ਗਲਤ ਉਚਾਰਨ ਆਮ ਸੁਣਨ ਵਿੱਚ ਬੋਲਦਾ ਸੁਣ ਮਿਲਦਾ ਹੈ ਸੋ ਮਹਾਰਾਜ ਫਰਮਾਨ ਕਰਦੇ ਅੰਮ੍ਰਿਤ ਵੇਲਾ ਅੰਮ੍ਰਿਤ ਬੋਲਣਾ ਹੈ ਉੱਪਰ ਜਿਹੜੀ ਪੰਕਤੀ ਆਈ ਮੂਹੋ ਕੇ ਬੋਲਣ ਬੋਲੀ ਹੈ ਮੂਹੋਂ ਨਹੀਂ ਬੋਲਣਾ ਭਾਵ ਮੰਮੇ ਨੂੰ ਦੁਲੈਂਕੜ ਨਹੀਂ ਲਗਾਉਣੀ ਹਾਹੇ ਦੇ ਕਨੌੜੇ ਨੂੰ ਹੌੜਾ ਨਹੀਂ ਬਣਾਉਣਾ ਔਰ ਇਸੇ ਪ੍ਰਕਾਰ ਕਈ ਮਹਾਉ ਬੋਲ ਜਾਂਦੇ ਨੇ ਕਿ ਮੰਮੇ ਨੂੰ ਘੱਟ ਆਵਾਜ਼ ਦੇ ਕੇ ਹਾਹੇ ਦੇ ਕਨੌੜੇ ਨੂੰ ਵੱਧ ਆਵਾਜ਼ ਦੇ ਦੇਣੀ ਮਹਾਉ ਉਹ ਵੀ ਉਚਾਰਨ ਗਲਤ ਹੋਵੇਗਾ ਮੂਹ ਕੇ ਬੋਲਣ ਬੋਲੀਐ ਜੋ ਅਗਲੀ ਪੰਕਤੀ ਆ ਰਹੀ ਹੈ ਮੂਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ ਅਤੇ ਫਿਰ ਅੱਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
ਥਾਪਿਆ ਨਾ ਜਾਏ ਇੱਥੇ ਵੀ ਉਹ ਲਘੂ ਮਾਤਰਾ ਅਤੇ ਦੀਰਘ ਮਾਤਰਾ ਦਾ ਨਿਯਮ ਲਾਗੂ ਹੋਵੇਗਾ ਜਾਏ ਹੋਏ ਇਉਂ ਨਹੀਂ ਬੋਲਣਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਇਉਂ ਆਮ ਹੀ ਪਾਠੀ ਪਾਠ ਕਰ ਜਾਂਦੇ ਨੇ ਪਰ ਜਾਏ ਹੋਏ ਬੋਲੀਏ ਤਾਂ ਇਹ ਈੜੀ ਉੱਪਰ ਲਾਮ ਦਾ ਉਚਾਰਨ ਹੈ ਇਸ ਲਈ ਥਾਪਿਆ ਨਾ ਜਾਏ ਕੰਨੇ ਨੂੰ ਵੱਧ ਆਵਾਜ਼ ਦੇ ਦੇਵਾਂਗੇ ਤਾਂ ਈੜੀ ਦੀ ਸਿਹਾਰੀ ਆਪੇ ਹੀ ਸਹੀ ਬੋਲੀ ਜਾਵੇਗੀ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਨਿਰੰਜਨ ਇਸ ਅੱਖਰ ਦਾ ਉਚਾਰਨ ਆਮ ਤੌਰ 'ਤੇ ਆਪਾਂ ਗਲਤ ਸੁਣਦੇ ਹਾਂ, ਨਿਰੰਜਨ ਬੋਲ ਜਾਂਦੇ ਨੇ, ਨਿਰੰਜਨ ਨੰਨਾ ਲਾ ਕੇ ਕਈ ਨੰਨੇ ਦੀ ਆਵਾਜ਼ ਨੂੰ ਨਾਣੇ ਦੀ ਆਵਾਜ਼ ਵਿੱਚ ਬੋਲ ਦਿੰਦੇ ਨੇ ਨਿਰੰਜਨ। ਸਾਧ ਸੰਗਤ ਜੀ, ਇਹ ਬਹੁਤ ਜ਼ਰੂਰੀ ਹੈ ਆਪਾਂ ਯਾਦ ਰੱਖੀਏ, ਨੰਨੇ ਔਰ ਨਾਣੇ ਦਾ ਫਰਕ। ਬੜੇ ਬੜੇ ਕਈ ਵਿਦਵਾਨ ਕਥਾ ਵਾਚਕ ਵੀ ਤੱਕੇ ਨੇ ਜੋ ਗੁਰਬਾਣੀ ਦੀਆਂ ਪੰਗਤੀਆਂ ਪੜ੍ਹਦਿਆਂ ਹੋਇਆਂ ਨੰਨੇ ਦੀ ਜਗ੍ਹਾ ਨਾਣਾ ਬੋਲ ਜਾਂਦੇ ਨੇ। ਨਾਨਕ ਨੂੰ ਨਾਨਕ ਕਹਿ ਜਾਣਾ ਅਤੇ ਹੋਰ ਵੀ ਇਸੇ ਪ੍ਰਕਾਰ ਕਈਆਂ ਥਾਵਾਂ 'ਤੇ ਨਾਣੇ ਬੋਲ ਜਾਣੇ। ਜਿੱਥੇ ਨਾਣਾ ਲਿਖਿਆ ਉੱਥੇ ਆਵਾਜ਼ ਨਾਣੇ ਦੀ ਆਵੇ, ਪਰ ਜਿੱਥੇ ਨੰਨਾ ਹੈ ਉੱਥੇ ਨੰਨੇ ਦੀ ਆਵਾਜ਼ ਹੀ ਹੋਣੀ ਚਾਹੀਦੀ ਹੈ। ਨਿਰੰਜਨ ਵੀ ਨਹੀਂ ਬੋਲਣਾ ਅਤੇ ਨਿਰੰਜਨ ਵੀ ਨਹੀਂ ਬੋਲਣਾ। ਨਿਰੰਜਨ ਨਿਰ ਅੰਜਨ ਦੋ ਅੱਖਰਾਂ ਦਾ ਇਹ ਸੁਮੇਲ ਹੈ। ਨਿਰ ਅੰਜਨ ਦੋਹਾਂ ਅੱਖਰਾਂ ਦੇ ਸੁਮੇਲ ਤੋਂ ਬਣਿਆ ਨਿਰੰਜਨ। ਇਉਂ ਜੱਜੇ ਅਤੇ ਨੰਨੇ ਦੇ ਉਚਾਰਨ ਦਾ ਖਿਆਲ ਰੱਖਣਾ। ਉੱਪਰਲੀ ਪੌੜੀ ਨਾਨਕ ਏਵੈ ਜਾਣੀ ਹੈ, ਏਵੈ ਈੜੀ ਨੂੰ ਲਾਮ ਵਵੇ ਨੂੰ ਦੁਲਾਵਾਂ, ਏਵੈ ਜਾਣੀ ਹੈ। ਆਮ ਤੌਰ 'ਤੇ ਏਵੇ ਪਾਠ ਕਰਦੇ ਨੇ ਏਵੇ ਜਾਣੀ ਹੈ, ਅਤੇ ਕਈ ਐਵੇਂ ਹੀ ਬੋਲ ਜਾਂਦੇ ਨੇ ਉਹ ਵੀ ਗਲਤ ਹੈ। ਨਾਨਕ ਏਵੈ ਜਾਣੀ ਹੈ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਹਾਂਜੀ,
ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਾਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।
ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਪੁਰਾਤਨ ਸਮੇਂ ਤੋਂ ਹੀ ਇਹ ਚਾਲ ਹੈ, ਇਸ ਪੰਗਤੀ ਦੀ ਇਉਂ ਵਿਸਰਾਮ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਇੱਕ ਵੱਖਰਾ ਉਚਾਰਨ ਆਰੰਭ ਹੋ ਗਿਆ ਅਤੇ ਅਰਥ ਵੀ ਉਹਦੇ ਵੱਖਰੇ ਹੀ ਕਰ ਦਿੱਤੇ। ਉਹ ਕੀ ਕਰਦੇ ਨੇ ਕਿ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਇਹ ਨਵੀਨ ਵਿਦਵਾਨਾਂ ਨੇ ਵੱਖਰਾ ਹੀ ਪਾਠ ਚਲਾ ਦਿੱਤਾ। ਪਰ ਸਾਧ ਸੰਗਤ ਜੀ, ਜੋ ਪੁਰਾਤਨ ਵਿੱਦਿਆ ਹੈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਇਉਂ ਪਾਠ ਕਰਨਾ ਹੈ ਜੀ।
ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ,
ਕਹਿਣਾ ਕਥਨ ਨਾ ਜਾਈ। ਕਥਨ ਅਖੀਰਲਾ ਅੱਖਰ ਨੰਨਾ ਹੈ ਅਤੇ ਅੱਗੇ ਨਾ ਜਾਈ ਫੇਰ ਨੰਨਾ ਅੱਖਰ ਆਇਆ ਹੈ। ਸਾਡੇ ਕੋਲੋਂ ਗਲਤੀ ਕੀ ਹੁੰਦੀ ਹੈ? ਕਹਿਣਾ ਕਥਨ ਨਾ ਜਾਈ। ਜਦੋਂ ਕਥਨ ਨਾ ਆਪਾਂ ਬੋਲਾਂਗੇ ਤਾਂ ਇਹਦੇ ਵਿੱਚੋਂ ਇੱਕ ਨੰਨੇ ਦੀ ਆਵਾਜ਼ ਅਲੋਪ ਹੋ ਜਾਂਦੀ ਹੈ। ਗੁਰਬਾਣੀ ਦੇ ਸਾਰੇ ਜਿਹੜੇ ਅੱਖਰ ਨੇ ਆਪਾਂ ਸਪਸ਼ਟ ਉਚਾਰਨ ਕਰਨਾ ਹੈ। ਕਹਿਣਾ ਕਥਨ ਨਾ ਜਾਈ, ਦੋਹਾਂ ਨੰਨਿਆਂ ਦੀ ਆਵਾਜ਼ ਸਪਸ਼ਟ ਤੌਰ 'ਤੇ ਆਵੇ। ਕਥਨ ਨਾ ਜਾਈ ਵੱਖਰਾ ਵੱਖਰਾ ਬੋਲਣਾ ਹੈ ਜੀ।
ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮੱਧ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਗੁਰਾ ਇੱਕ ਦੇਹ ਬੁਝਾਈ, ਗੁਰਾ ਬਿੰਦੀ ਤੋਂ ਬਿਨਾਂ ਉਚਾਰਨ ਕਰਨਾ ਹੈ ਗੁਰਾ, ਹੇ ਸਤਿਗੁਰੂ ਜੀ। ਬੁਝਾਈ ਇਹ ਥੋੜ੍ਹਾ ਬੱਬੇ ਦੇ ਉੱਪਰ ਭਾਰ ਦੇ ਕੇ ਉਚਾਰਨ ਹੋਵੇਗਾ। ਸਭਨਾ ਜੀਆ ਕਾ ਇੱਕ ਦਾਤਾ, ਆਪ ਜੀ ਨੇ ਪਾਠ ਸਰਵਣ ਕੀਤਾ ਭਾਈ ਸਾਹਿਬ ਜੀ ਪਾਸੋਂ। ਅਸੀਂ ਕਈ ਵਾਰ ਆਪਣੀ ਚਾਲ ਵਿੱਚ ਲੱਗੇ ਹੋਏ ਬੋਲ ਜਾਂਦੇ ਹਾਂ ਸਭਨਾ ਜੀਆ ਕਾ ਇੱਕ ਦਾਤਾ, ਸੋ ਇਹ ਚਾਲ ਗਲਤ ਬਣ ਜਾਂਦੀ ਹੈ। ਸਭਨਾ ਜੀਆ ਕਾ ਇੱਕ ਦਾਤਾ, ਇਉਂ ਉਚਾਰਨ ਕਰਨਾ ਹੈ ਜੀ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਇਕੱਠਾ ਨਹੀਂ ਕਹਿਣਾ, ਸੋ ਵੱਖਰਾ ਮੈਂ ਵੱਖਰਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਨਹਾਵਾ ਨਹਾਏ ਇਉਂ ਕੱਸ ਕੇ ਬੋਲਣੇ ਨੇ, ਕਿਉਂਕਿ ਤੀਰਥਾਂ 'ਤੇ ਨਹਾਉਣ ਦਾ ਭਾਵ ਇਸ਼ਨਾਨ ਦਾ ਇੱਥੇ ਅਰਥ ਹੈ ਜੀ।
ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ।
ਅੱਖਰ ਸਤਿਗੁਰੂ ਜੀ ਨੇ ਲਿਖਿਆ ਹੈ, ਸੱਸੇ ਔਂਕੜ ਨਾਣੇ ਸਿਹਾਰੀ, ਐੜੇ ਨੂੰ ਦੁਲਾਵਾਂ। ਸੁਣਿਐ ਜਿਵੇਂ ਆਪ ਜੀ ਉਚਾਰਨ ਸਰਵਣ ਕਰ ਰਹੇ ਹੋ। ਕਈ ਇੱਥੇ ਸੁਣੀਐ ਬੋਲ ਜਾਂਦੇ ਨੇ, ਸੁਣੀਐ ਉਹ ਬਿਹਾਰੀ ਬਣ ਜਾਂਦੀ ਹੈ। ਕਈ ਸੁਣੀਏ ਈੜੀ ਦੀ ਲਾਮ ਨਾਲ ਉਚਾਰਨ ਕਰ ਜਾਂਦੇ ਨੇ। ਕਈ ਸਿੱਧਾ ਹੀ ਸੁਣੈ ਬੋਲ ਜਾਂਦੇ ਨੇ, ਸੁਣੈ ਉਹ ਵੀ ਗਲਤ ਹੈ। ਸੱਸੇ ਔਂਕੜ ਨਾਣੇ ਸਿਹਾਰੀ ਐੜੇ ਦੁਲਾਵਾਂ, ਸੁਣਿਐ ਇਹ ਇਸ ਦਾ ਸ਼ੁੱਧ ਉਚਾਰਨ ਹੈ। ਭਾਵ ਹਰ ਅੱਖਰ ਦਾ ਉਚਾਰਨ ਔਰ ਨਾਲ ਨਾਲ ਉਸ ਦੀ ਲਗ ਮਾਤਰ ਦਾ ਉਚਾਰਨ। ਸੁਣਿਐ ਸਿੱਧ ਪੀਰ ਸੁਰਨਾਥ, ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ, ਪਕਾਉਣ ਦੀ ਜ਼ਰੂਰਤ ਹੈ, ਸ਼ੁੱਧ ਉਚਾਰਨ ਰਸਨਾ ਉੱਪਰ ਟਿਕ ਜਾਵੇਗਾ ਜੀ।
ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮ੍ਰਿਤ ਵੇਦ।
ਸੁਣਿਐ ਜੋਗ ਜੁਗਤ ਤਨ ਭੇਦ, ਫਿਰ ਉਹੀ ਬੇਨਤੀ, ਜੁਗਤ ਤਨ, ਜੁਗਤ ਆਖਰੀ ਅੱਖਰ ਤੱਤਾ ਹੈ, ਤਨ ਪਹਿਲਾ ਅੱਖਰ ਤੱਤਾ ਹੈ, ਵੱਖਰਾ ਵੱਖਰਾ ਨਿਖੇੜ ਕੇ ਬੋਲਣਾ, ਜੁਗਤ ਤਨ ਭੇਦ ਇਕੱਠਾ ਨਹੀਂ ਬੋਲਣਾ। ਸੁਣਿਐ ਜੋਗ ਜੁਗਤ ਤਨ ਭੇਦ, ਇਉਂ ਅੱਖਰਾਂ ਦਾ ਨਿਖੇੜਾ ਕਰਕੇ ਬੋਲਣਾ ਹੈ ਜੀ।
ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਤ ਸੰਤੋਖ ਗਿਆਨ, ਸੁਣਿਐ ਅੱਠ ਸੱਠ ਕਾ ਇਸਨਾਨ, ਸੁਣਿਐ ਪੜ ਪੜ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ।
ਖਾਲਸਾ ਜੀ, ਇਸ ਪੌੜੀ ਦੇ ਵਿੱਚ ਪਾਠ ਆਇਆ ਹੈ, ਸੁਣਿਐ ਅੱਠ ਸੱਠ ਕਾ ਇਸਨਾਨ, ਔਰ ਇਉਂ ਸ਼ੁੱਧ ਉਚਾਰਨ ਪਾਠੀ ਸਿੰਘ ਜੀ ਨੇ ਕੀਤਾ ਹੈ। ਉਚੇਚੇ ਤੌਰ 'ਤੇ ਜੋ ਬੇਨਤੀ ਕਰਨੀ ਹੈ, ਆਮ ਤੌਰ 'ਤੇ ਅਸੀਂ ਸੱਸੇ ਦੇ ਪੈਰ ਬਿੰਦੀ ਆਪਣੇ ਕੋਲੋਂ ਹੀ ਬੋਲਦੇ ਹਾਂ, ਇਸ਼ਨਾਨ ਇਉਂ ਉਚਾਰਨ ਕਰਦੇ ਹਾਂ। ਬਹੁਤਾ ਰਿਵਾਜ ਅੱਜ ਇਹ ਚੱਲ ਚੁੱਕਾ ਹੈ ਗੁਰਬਾਣੀ ਵਿੱਚ ਇਉਂ ਸੱਸੇ ਪੈਰ ਬਿੰਦੀ ਬੋਲਣ ਦਾ, ਪਰ ਪੁਰਾਤਨ ਤੌਰ 'ਤੇ ਇਹ ਰਿਵਾਜ ਬਿਲਕੁਲ ਨਹੀਂ ਸੀ। ਹੋਰਨਾਂ ਭਾਸ਼ਾਵਾਂ ਖਾਸ ਤੌਰ 'ਤੇ ਸੰਸਕ੍ਰਿਤ, ਅਰਬੀ, ਫਾਰਸੀ ਇਤਿਆਦਿਕ ਦੇ ਅਸਰ ਹੇਠ ਸਾਡੇ ਇਸ ਪੰਜਾਬੀ ਬੋਲੀ ਦੇ ਉਚਾਰਨ ਦੇ ਵਿੱਚ ਇਹ ਅੱਖਰਾਂ ਦੇ ਪੈਰਾਂ ਹੇਠ ਬਿੰਦੀਆਂ ਲਾ ਕੇ ਬੋਲਣ ਦਾ ਰਿਵਾਜ ਪ੍ਰਚਲਿਤ ਹੋਇਆ। ਪਰ ਜੋ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ 35 ਅੱਖਰੀ ਲਿਖੀ ਹੈ ਨਾ ਗੁਰਮੁਖੀ ਦੀ, ਉਹ ਊੜੇ ਤੋਂ ੜਾੜੇ ਤੱਕ ਆਪਾਂ ਪੜ੍ਹ ਲਈਏ, ਉਸ 35 ਅੱਖਰੀ ਵਿੱਚ ਪੈਰ ਬਿੰਦੀ ਵਾਲੇ ਅੱਖਰ ਨਹੀਂ। ਦੂਸਰੀ ਭਾਸ਼ਾ ਦੇ ਵਿੱਚੋਂ ਆਏ ਹੋਏ ਅਰਥਾਂ ਨੂੰ ਬੋਲਣ ਦੇ ਵਾਸਤੇ ਵਿਦਵਾਨਾਂ ਨੇ ਪਹਿਲਾਂ ਪੰਜ ਅੱਖਰ ਰੱਖੇ ਸਨ ਬਿੰਦੀ ਵਾਲੇ, ਸੱਸਾ, ਖੱਖਾ, ਫੱਫਾ, ਜੱਜਾ ਇਤਿਆਦਿਕ, ਔਰ ਫਿਰ ਛੇਵਾਂ ਅੱਖਰ ਲੱਲਾ ਵੀ ਸ਼ਾਮਿਲ ਕੀਤਾ ਗਿਆ। ਪਰ ਜਿਹੜੀ ਸ਼ੁੱਧ ਗੁਰਮੁਖੀ ਪ੍ਰਾਤਨ 35 ਅੱਖਰੀ ਹੈ, ਉਹਦੇ ਵਿੱਚ ਪੈਰ ਬਿੰਦੀ ਵਾਲਾ ਅੱਖਰ ਕੋਈ ਵੀ ਨਹੀਂ ਹੈ। ਅੰਮ੍ਰਿਤ ਰੂਪ ਗੁਰਬਾਣੀ ਸਤਿਗੁਰੂ ਜੀ ਨੇ ਅਨੇਕਾਂ ਭਾਸ਼ਾਵਾਂ ਵਿੱਚ ਉਚਾਰਨ ਕੀਤੀ। ਜਿਉਂ ਜਿਉਂ ਆਪਾਂ ਬਾਣੀ ਪੜ੍ਹੀਏ, ਦਰਸ਼ਨ ਕਰੀਏ, ਵੱਖਰੀਆਂ ਵੱਖਰੀਆਂ ਬੋਲੀਆਂ, ਵੱਖਰੋ ਵੱਖਰੇ ਇਲਾਕੇ ਦੀਆਂ ਭਾਸ਼ਾਵਾਂ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੀਆਂ ਨੇ। ਚਾਹੇ ਕਿਸੇ ਵੀ ਇਲਾਕੇ ਦੀ ਬੋਲੀ ਮਹਾਰਾਜ ਨੇ ਵਰਤੀ, ਚਾਹੇ ਕਿਸੇ ਵੀ ਭਾਸ਼ਾ ਦਾ ਸਤਿਗੁਰੂ ਮਹਾਰਾਜ ਨੇ ਇਸਤੇਮਾਲ ਕੀਤਾ, ਪਰ ਜਦੋਂ ਬਾਣੀ ਲਿਖੀ ਅਤੇ ਲਿਖਾਈ ਹੈ ਤਾਂ ਉਹ ਕੇਵਲ ਗੁਰਮੁਖੀ ਲਿਪੀ ਵਿੱਚ ਲਿਖਾਈ ਹੈ। ਫਾਰਸੀ ਦੇ ਸ਼ਬਦ ਵੀ ਆਉਂਦੇ ਨੇ, ਸੰਸਕ੍ਰਿਤ ਦੇ ਸ਼ਬਦ ਵੀ ਆਉਂਦੇ ਨੇ, ਮਰਾਠੀ ਭਾਸ਼ਾ ਵੀ ਹੈ, ਲਹਿੰਦੇ ਦੀ ਬੋਲੀ ਵੀ ਹੈ, ਹੋਰ ਵੀ ਅਨੇਕਾਂ ਬੋਲੀਆਂ ਨੇ। ਪਰ ਲਿਖਣ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਉਸ ਸੰਬੰਧਕ ਭਾਸ਼ਾ ਦੇ ਨਾਲ ਸੰਬੰਧਿਤ ਲਿਪੀ ਨਹੀਂ ਵਰਤੀ। ਇਹ ਨਹੀਂ ਕਿ ਜੇ ਸੰਸਕ੍ਰਿਤ ਦੇ ਅੱਖਰ ਆਏ ਤਾਂ ਉੱਥੇ ਦੇਵਨਾਗਰੀ ਲਿਪੀ ਵਰਤ ਲਈ ਹੋਵੇ, ਜਾਂ ਜਿਹੜੇ ਫਾਰਸੀ ਦੇ ਅੱਖਰ ਆਏ ਨੇ ਉੱਥੇ ਉਹ ਉਰਦੂ ਫਾਰਸੀ ਦੀ ਵਰਣਮਾਲਾ ਵਰਤੀ ਹੋਵੇ। ਨਹੀਂ, ਲਿਖਣ ਵਿੱਚ ਮਹਾਰਾਜ ਜੀ ਨੇ ਲਿਪੀ ਗੁਰਮੁਖੀ ਹੀ ਰੱਖੀ ਹੈ, ਅਤੇ ਗੁਰਮੁਖੀ ਲਿਪੀ ਦੇ ਨਿਯਮ ਮੁਤਾਬਕ ਊੜੇ ਤੋਂ ਰਾੜੇ ਤੱਕ ਕਿਸੇ ਵੀ ਅੱਖਰ ਦੇ ਪੈਰ ਬਿੰਦੀ ਨਹੀਂ ਲੱਗਦੀ। ਅਤੇ ਸਾਡਾ ਪ੍ਰਾਤਨ ਉਚਾਰਨ ਵੀ ਇਸੇ ਤਰ੍ਹਾਂ ਹੋਇਆ ਕਰਦਾ ਸੀ। ਆ ਤਕਰੀਬਨ 20-20 ਸਦੀ ਤੋਂ ਪਹਿਲਾਂ ਇਹ ਪੈਰ ਬਿੰਦੀ ਵਾਲੇ ਅੱਖਰ ਨਹੀਂ ਸੀ ਹੋਇਆ ਕਰਦੇ। ਸੋ ਇਸ ਲਈ ਆਪਾਂ ਆਪਣੀ ਆਮ ਬੋਲ ਚਾਲ ਨੂੰ ਗੁਰਬਾਣੀ ਵਿੱਚ ਘੁਸੇੜਨ ਦਾ ਯਤਨ ਕਦੇ ਨਾ ਕਰੀਏ। ਜਿੱਥੇ ਇਹ ਸੱਸੇ ਅੱਖਰ ਆਉਂਦੇ ਨੇ, ਪੈਰ ਬਿੰਦੀ ਕਿਤੇ ਵੀ ਨਹੀਂ ਬੋਲਣੀ ਗੁਰਬਾਣੀ ਵਿੱਚ। ਜੇ ਦਰਸ਼ਨ ਹੈ ਤਾਂ ਦਰਸ਼ਨ ਹੀ ਪਾਠ ਹੈ, ਉਹਨੂੰ ਦਰਸ਼ਨ ਨਹੀਂ ਬੋਲਣਾ। ਸ਼ਰਧਾ ਹੈ, ਸ਼ਰਧਾ ਹੀ ਬੋਲਣਾ, ਸ਼ਰਧਾ ਨਹੀਂ ਬੋਲਣਾ। ਜਦੋਂ ਆਪਾਂ ਅਰਥ ਕਰਾਂਗੇ ਤਾਂ ਅਰਥ ਹੋ ਜਾਵੇਗਾ, ਪਰ ਗੁਰਬਾਣੀ ਦੇ ਉਚਾਰਨ ਵਿੱਚ ਪੈਰ ਬਿੰਦੀ ਕਿਤੇ ਵੀ ਨਹੀਂ ਬੋਲਣੀ। ਇਹ ਨਿਯਮ ਸਾਰੇ ਹੀ ਗੁਰਬਾਣੀ ਦੇ ਪਾਠ ਵਿੱਚ ਆਪ ਜੀ ਨੇ ਚੇਤੇ ਰੱਖਣਾ। ਇਸੇ ਲਈ ਇੱਥੇ ਵੀ ਪਾਠ ਆਵੇਗਾ ਇਸ਼ਨਾਨ, ਇਸ਼ਨਾਨ ਕਦੇ ਨਹੀਂ ਬੋਲਣਾ, ਇਸ਼ਨਾਨ ਪਾਠ ਹੀ ਕਰਨਾ ਹੈ। ਇਹੀ ਸਤਿਗੁਰੂ ਮਹਾਰਾਜ ਨੇ ਪ੍ਰਾਤਨ ਮਰਯਾਦਾ ਪ੍ਰਮੁੱਖ ਰੱਖੀ ਹੈ। ਊੜੇ ਤੋਂ ਉਡਾੜੇ ਤੱਕ 35 ਅੱਖਰੀ ਵਿੱਚ ਕੋਈ ਲਿਪੀ ਦੇ ਵਿੱਚ ਬਿੰਦੀ ਵਾਲਾ ਅੱਖਰ ਨਹੀਂ, ਅਤੇ ਗੁਰਮੁਖੀ ਲਿਪੀ ਨੂੰ ਮੁੱਖ ਰੱਖਦਿਆਂ ਹੋਇਆਂ ਪੈਰ ਬਿੰਦੀ ਦਾ ਉਚਾਰਨ ਕਿਤੇ ਨਹੀਂ ਕਰਨਾ। ਜਿਹਦਾ ਬਹੁਤਾ ਰਿਵਾਜ਼ ਅੱਜ ਸਾਡੇ ਵਿੱਚ ਪੈ ਚੁੱਕਾ ਹੈ, ਇਹ ਰਿਵਾਜ਼ ਸਹੀ ਨਹੀਂ। ਸਾਨੂੰ ਆਪਣੇ ਪ੍ਰਾਤਨ ਵਿਰਸੇ ਦੀ ਸੰਭਾਲ ਕਰਨੀ ਚਾਹੀਦੀ ਹੈ, ਔਰ ਪ੍ਰਾਤਨਤਾ ਨੂੰ ਮੁੱਖ ਰੱਖ ਕੇ, ਗੁਰਬਾਣੀ ਦੇ ਸਤਿਕਾਰ ਨੂੰ ਪ੍ਰਮੁੱਖ ਰੱਖ ਕੇ ਆਪਾਂ ਬਿੰਦੀ ਤੋਂ ਬਿਨਾਂ ਹੀ ਉਚਾਰਨ ਕਰਨਾ ਹੈ ਜੀ।
ਸੁਣਿਆ ਸਾਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੇ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ,
ਮੰਨੇ ਕਾ ਬਹਿ ਕਰਨ ਵਿਚਾਰ। ਆਮ ਪਾਠੀ ਮੰਨੇ ਕਾਬਹਿ ਇਕੱਠਾ ਬੋਲ ਦਿੰਦੇ ਆ, ਕਾਹਲੀ ਨਾਲ ਆਪਾਂ ਪਾਠ ਕਰਦੇ ਹੋਏ ਕਾਬਹਿ ਕਹਿ ਦਿੰਦੇ ਹਾਂ। ਮੰਨੇ ਕਾ ਬਹਿ ਕਰਨ ਵਿਚਾਰ, ਇਸ ਤਰ੍ਹਾਂ ਵਿਸਰਾਮ ਲਾ ਕੇ ਆਰਾਮ ਨਾਲ ਰੁਕ ਕੇ ਪਾਠ ਕਰਨਾ ਹੈ, ਇਹ ਧਿਆਨ ਰੱਖਣਾ ਜੀ।
ਮਨ ਅਤੇ ਮਨ ਬਾਰੇ ਵੀ ਗਿਆਨੀ ਜੀ ਦੱਸ ਦਿਓ।
ਹਾਂਜੀ, ਜੋ ਜੇ ਕੋ ਮਨ ਜਾਣੈ ਮਨ ਕੋਏ, ਇਹ ਅਖੀਰ ਵਿੱਚ ਚਾਰਿਆਂ ਪੌੜੀਆਂ ਦੇ ਆਉਣਾ ਪਾਠ। ਅਸੀਂ ਇੱਥੇ ਧਿਆਨ ਨਹੀਂ ਦਿੰਦੇ, ਪਹਿਲੇ ਮਨ 'ਤੇ ਟਿੱਪੀ ਲੱਗੀ ਹੋਈ ਹੈ, ਜਰਾ ਕੱਸ ਕੇ ਬੋਲਣਾ ਹੈ। ਅੱਗੇ ਮਨ ਦੇ ਨੰਨੇ ਨੂੰ ਸਿਹਾਰੀ ਹੈ, ਪੋਲੇ ਬੋਲਣਾ ਹੈ। ਜੇ ਕੋ ਮਨ ਜਾਣੈ ਮਨ ਕੋਏ, ਇਹ ਨਹੀਂ ਵੀ ਇਕੱਠਾ ਹੀ ਜਾਂਦਾ ਦੋਵਾਂ ਦੇ ਟਿੱਪੀਆਂ ਲਾ ਦਈਏ ਜਾਂ ਦੋਵਾਂ ਨੂੰ ਪੋਲੇ ਪੜ੍ਹ ਦਈਏ, ਇੱਦਾਂ ਨਹੀਂ ਹੈ। ਪਹਿਲਾਂ ਕੱਸ ਕੇ ਬੋਲਣਾ ਹੈ, ਉਹਦਾ ਅਰਥ ਹੈ ਮੰਨਣਾ। ਟਿੱਪੀ ਦਾ ਜਿਹੜਾ ਪਾਠ ਹੈ, ਜੇ ਕੋ ਮਨ ਜਾਣੈ, ਯਾਨੀ ਮੰਨਣਾ ਜਾਣਦਾ ਹੋਵੇ, ਮੰਨਣਾ ਆਉਂਦਾ ਹੋਵੇ, ਮਨ ਦੇ ਵਿੱਚ ਆਪਣੇ ਮਨ ਦੇ ਵਿੱਚ ਕੋਈ ਮੰਨ ਲਵੇ ਕਿਸੇ ਬਚਨ ਨੂੰ, ਗੁਰੂ ਦੀ ਬਾਣੀ ਨੂੰ, ਗੁਰੂ ਦੇ ਉਪਦੇਸ਼ ਨੂੰ। ਸੋ ਇਸ ਤਰ੍ਹਾਂ ਪਹਿਲਾਂ ਕੱਸ ਕੇ ਬੋਲਣਾ ਹੈ ਮਨ, ਫਿਰ ਪੋਲੇ ਬੋਲਣਾ ਹੈ ਮਨ। ਹਾਂਜੀ,
ਮਨੈ ਸੁਰਦ ਹੋਵੇ ਮਨ ਬੁੱਧ, ਮਨੈ ਸਗਲ ਭਵਨ ਕੀ ਸੁੱਧ, ਮਨੈ ਮੋਹੇ ਚੋਟਾ ਨਾ ਖਾਏ, ਮਨੈ ਜਾਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮਨੈ ਮਾਰਗ ਠਾਕ ਨਾ ਪਾਏ, ਮਨੈ ਪਦ ਸਿਓ ਪ੍ਰਗਟ ਜਾਏ, ਮਨੈ ਮਗ ਨਾ ਚੱਲੈ ਪੰਥ, ਮਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
ਵਾਹਿਗੁਰੂ 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 ਜੀ। ਸਤ ਸੰਗਤ ਜੀ, ਪਿਛਲੀ ਪੌੜੀ ਵਿੱਚ ਗਿਆਨੀ ਜੀ ਹੋਰਾਂ ਨੇ ਪਾਠ ਕੀਤਾ, ਆਪ ਸਭ ਨੇ ਸ਼੍ਰਵਣ ਕੀਤਾ। ਮੰਨੈ ਮੋਹੇ ਚੋਟਾ ਨਾ ਖਾਏ, ਇੱਥੇ ਨੰਨੇ ਨੂੰ ਕੰਨਾ ਲੱਗਿਆ ਹੋਇਆ, ਨਾਂ ਵਾਲੇ ਨੂੰ। ਮੰਨੈ ਮੋਹੇ ਚੋਟਾ ਨਾ ਖਾਏ, ਇਹ ਜਿਹੜਾ ਕੰਨਾ ਲੱਗਿਆ ਹੈ, ਸਾਰੇ ਜਪਜੀ ਸਾਹਿਬ ਵਿੱਚ 6 ਵਾਰ ਕੰਨਾ ਆਉਣਾ, ਯਾਦ ਰੱਖਿਓ ਸਾਰੀ ਸੰਗਤ, ਧਿਆਨ ਰੱਖਣਾ। ਆਪਾਂ 13ਵੀਂ ਪੌੜੀ ਪਹਿਲੀ ਵਾਰ ਆ ਚੁੱਕੇ, ਅੱਗੇ ਨਾਲ ਨਾਲ ਬੇਨਤੀ ਕੀਤੀ ਜਾਵੇਗੀ। ਬਾਕੀ ਜਿਹੜੇ ਕੰਨੇ ਪਿੱਛੇ ਆਏ ਨਾ ਨੰਨੇ, ਕੰਨੇ ਤੋਂ ਬਿਨਾਂ ਆਏ ਮੁਕਤਾ ਕੰਨਾ ਆਇਆ ਹੈ, ਇਹ ਮੰਨੇ ਕੀ ਗਦ ਕਹੀ ਨਾ ਜਾਏ, ਉਹ ਨੰਨੇ ਨੂੰ ਕੰਨਾ ਨਹੀਂ ਹੈ, ਇਹ 13ਵੀਂ ਪੌੜੀ 'ਤੇ ਸ਼ੁਰੂ ਹੋ ਗਿਆ ਕੰਨਾ। ਸਾਰੇ ਜਪਜੀ ਸਾਹਿਬ ਵਿੱਚ 6 ਵਾਰ ਆਉਣਾ ਹੈ, ਉਹ ਆਪਾਂ ਪੜ੍ਹਨ ਲੱਗਿਆਂ ਧਿਆਨ ਰੱਖਣਾ, ਉੱਥੇ ਕੰਨੇ ਦੀ ਆਵਾਜ਼ ਆਵੇ। ਬਾਕੀ ਮੁਕਤਿਆਂ ਦੀ ਨਾਲ ਨਾਲ ਬੇਨਤੀ ਕੀਤੀ ਜਾਵੇਗੀ। ਇੱਥੇ 13ਵੀਂ ਪੌੜੀ ਵਿੱਚ ਆਇਆ ਮੰਨੈ ਮੋਹੇ ਚੋਟਾ ਨਾ ਖਾਏ, ਅੱਗੇ ਨਾਲ ਨਾਲ ਬੇਨਤੀ ਕੀਤੀ ਜਾਵੇਗੀ ਜੀ। ਵੈਸੇ ਆਪ ਵੀ ਸੰਗਤ ਦਾ ਧਿਆਨ ਰੱਖਿਓ, 13ਵੀਂ ਪੌੜੀ 21ਵੀਂ 25ਵੀਂ 36 ਦੇ ਸੰਤ, ਇਹਨਾਂ ਪੌੜੀਆਂ ਵਿੱਚ ਕੰਨੇ ਨਾਲ ਨੰਨਾ ਲੱਗੇਗਾ, ਨੰਨੇ ਨਾਲ ਕੰਨਾ ਲੱਗੇਗਾ, ਧਿਆਨ ਦੇਣਾ ਸੰਗਤਾਂ ਨੇ, ਤਾਂ ਕਿ ਸ਼ੁੱਧ ਉਚਾਰਨ ਜਿਹੜਾ ਆਪਾਂ ਕਰ ਰਹੇ ਹਾਂ ਇਹਦੇ ਵੀ ਪੂਰਨ ਤੌਰ 'ਤੇ ਧਿਆਨ ਦਿੱਤਾ ਜਾਵੇ, ਤਾਂ ਕਿ ਸਾਨੂੰ ਓਨਾ ਹੀ ਲਾਹਾ ਪ੍ਰਾਪਤ ਹੋ ਸਕੇਗਾ ਜੀ। ਅੱਗੇ ਸ਼੍ਰਵਣ ਕਰੀਏ ਜੀ। ਹਾਂਜੀ,
ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ।
ਦਰ ਰਾਜਾਨ ਜਿਵੇਂ ਗਿਆਨੀ ਜੀ ਨੇ ਪੜ੍ਹਿਆ ਹੈ, ਕਿਉਂਕਿ ਇਹ ਖਿਆਲ ਰੱਖਣਾ ਹੈ ਇੱਕ ਪਦ ਦੇ ਅਖੀਰ ਜਿਹੜਾ ਅੱਖਰ ਆ ਗਿਆ, ਉਸ ਤੋਂ ਅਗਲੇ ਪਦ ਵਿੱਚ ਜੇ ਉਹੀ ਅੱਖਰ ਆਉਂਦਾ ਹੈ ਤਾਂ ਕਈ ਵਾਰੀ ਮਿਕਸ ਹੋ ਜਾਂਦਾ ਹੈ। 2 ਵਾਰੀ ਰਾਰਾ ਆਇਆ ਦਰ, ਫਿਰ ਅੱਗੇ ਰਾਜਾਨ ਦਾ ਰਾਰਾ ਹੈ, ਇਹਨੂੰ ਇਕੱਠਾ ਜਿਹਾ ਨਹੀਂ ਕਰ ਦੇਣਾ। ਜਿਵੇਂ ਗਿਆਨੀ ਜੀ ਨੇ ਸਪਸ਼ਟ ਕਰਕੇ ਪਾਠ ਕੀਤਾ ਹੈ, ਤੁਸੀਂ ਵੀ ਧਿਆਨ ਨਾਲ ਪੰਚੇ ਸੋਹ ਹੈ ਦਰ ਰਾਜਾਨ। ਹਾਂਜੀ,
ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ।
ਇੱਥੇ ਉੱਪਰ ਪਾਠ ਆਪ ਜੀ ਨੇ ਸੁਣਿਆ ਹੈ ਔਰ ਲਿਖਿਆ ਵੀ ਤੁਹਾਡੇ ਸਨਮੁਖ ਉੱਪਰ ਹੀ ਹੈ। ਪਰ ਬਹੁਤੇ ਅਣਜਾਣਪੁਣੇ ਵਿੱਚ ਉੱਪਰ ਕਰ ਜਾਂਦੇ ਆ, ਦੁਲੈਂਕੜ ਲਾ ਦਿੰਦੇ ਹਨ। ਸੋ ਦੁਲੈਂਕੜਾਂ ਨਾਲ ਨਹੀਂ, ਔਂਕੜ ਨਾਲ ਹੀ ਇਹ ਪਾਠ ਕਰਨਾ ਹੈ, ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਹੈ। ਹਾਂਜੀ,
ਧਵਲੇ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਵੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਇ, ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ,
ਕੇਤਾ ਤਾਣ ਸਵਾਲਿਹੋ ਰੂਪ। ਸਵਾਲਿਹੋ ਰੂਪ ਹਾਹੇ ਔਂਕੜ ਹੈ, ਸਵਾਲਿਓ ਨਹੀਂ ਬੋਲਣਾ, ਭਾਵ ਊੜੇ ਦੀ ਆਵਾਜ਼ ਨਾ ਆਵੇ, ਇਹ ਗਲਤੀ ਆਮ ਹੁੰਦੀ ਹੈ। ਸਵਾਲਿਹੋ ਹਾਹੇ ਦੀ ਆਵਾਜ਼ ਪੂਰੇ ਤੌਰ 'ਤੇ ਆਵੇ ਜੀ। ਹਾਂਜੀ,
ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰਿਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ।
ਅਸੰਖ ਯੋਗ ਮਨ ਰਹਿ ਉਦਾਸ, ਰਹਿ ਅੱਖਰ ਵੱਲ ਖਿਆਲ ਦੇਣਾ ਜੀ, ਰਾਰਾ ਹਾਹਾ ਫਿਰ ਅੱਗੇ ਹਾਹੇ ਸਿਆਰੀ, ਰਹਿ ਰਹਿ ਨਹੀਂ ਬੋਲਣਾ, ਆਮ ਤੌਰ 'ਤੇ ਮਨ ਰਹਿ ਉਦਾਸ ਇਉਂ ਬੋਲ ਜਾਂਦੇ ਨੇ, ਰਹਿ ਉਚਾਰਨ ਕਰੀਏ ਉਹ ਹੋਵੇਗਾ ਰਾਰਾ, ਅਤੇ ਹਾਹੇ ਨੂੰ ਦੁਲਾਵਾਂ ਫਿਰ ਰਹਿ ਉਚਾਰਨ ਹੋਵੇਗਾ। ਪਰ ਇੱਥੇ ਸਤਿਗੁਰੂ ਜੀ ਨੇ ਇਹ ਸਰੂਪ ਨਹੀਂ ਲਿਖਿਆ, ਰਾਰਾ ਹਾਹਾ ਮੁਕਤਾ ਅਤੇ ਫਿਰ ਹਾਹੇ ਸਿਆਰੀ, ਰਹਿ ਉਦਾਸ ਇਹ ਉਚਾਰਨ ਚੇਤੇ ਰੱਖਣਾ ਜੀ।
ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਤੱਤੇ ਨੂੰ ਦੁਲੈਂਕੜ ਹੈ, ਟਿੱਪੀ ਕੋਈ ਨਹੀਂ, ਇਸ ਲਈ ਆਪਾਂ ਇੱਥੇ ਤੂੰ ਨਹੀਂ ਬੋਲਣਾ। ਗੁਰਬਾਣੀ ਵਿੱਚ ਅਨੇਕਾਂ ਵਾਰ ਇਹ ਵਚਨ ਆਵੇਗਾ, ਜਿੱਥੇ ਟਿੱਪੀ ਵੀ ਹੋਵੇਗੀ ਉੱਥੇ ਆਪਾਂ ਤੂੰ ਬੋਲਾਂਗੇ, ਪਰ ਜਿੱਥੇ ਟਿੱਪੀ ਨਹੀਂ ਉੱਥੇ ਟਿੱਪੀ ਦੀ ਆਵਾਜ਼ ਨਹੀਂ ਆਵੇਗੀ, ਉਚਾਰਨ ਨਹੀਂ ਹੋਵੇਗਾ। ਤੂੰ ਸਦਾ ਸਲਾਮਤ ਨਿਰੰਕਾਰ ਇਉਂ ਉਚਾਰਨ ਕਰਨਾ ਹੈ ਜੀ।
ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ।
ਅਸੰਖ ਕੂੜਿਆਰ, ਕਾਲੀ ਕਾਲੀ ਵਿੱਚ ਆਪਾਂ ਕੁੜਿਆਰ ਬੋਲ ਜਾਂਦੇ ਹਾਂ, ਅਸੰਖ ਕੁੜਿਆਰ, ਕੁੜਿਆਰ ਬੋਲਿਆਂ ਕੋਈ ਅਰਥ ਵੀ ਨਹੀਂ ਬਣਦਾ, ਲਗਾਂ ਮਾਤਰਾ ਵਿੱਚ ਵੀ ਫਰਕ ਪੈ ਜਾਂਦਾ ਹੈ। ਕੂੜਿਆਰ ਕੱਕੇ ਦੀ ਲੈਂਕੜ ਪੂਰੀ ਉਚਾਰਨ ਕਰਕੇ ਪਾਠ ਕਰਨਾ ਜੀ।
ਅਸੰਖ ਗਲ ਵੱਢ, ਇਹ ਪਾਠ ਵੱਖਰਾ ਕਰਨਾ ਪੈ ਗਿਆ। ਗਲ ਵੱਢ ਹੱਤਿਆ ਕਮਾਹੇ ਅਤੇ ਕੂੜਿਆਰ ਕਿਹੜਾ ਪਾਠ, ਹਰਾਮ ਖੋਰ, ਇਹ ਪਾਠ ਉਚਾਰਨ ਹੋਏ ਜਿਵੇਂ ਧਿਆਨ ਰੱਖਣਾ ਸਾਰਿਆਂ ਨੇ। ਇਕੱਠੇ ਹੋਏ ਅਤੇ ਜੋ ਵੱਖ ਵੱਖ ਹੋਏ। ਗਿਆਨੀ ਜੀ ਬੜੇ ਸੂਝੀ ਨਾਲ ਪਾਠ ਕਰ ਰਹੇ ਨੇ, ਆਪਾਂ ਸਾਰੇ ਇਸੇ ਪ੍ਰਕਾਰ ਧਿਆਨ ਦੇਣਾ, ਨਾਲ ਹੋਰ ਨਾਲ ਨਾਲ ਨਿਰਣਾ ਵੀ ਹੋ ਰਿਹਾ ਹੈ, ਸਾਰੀਆਂ ਸੰਗਤਾਂ ਇਸ ਪ੍ਰਕਾਰ ਧਿਆਨ ਦੇਣਾ ਜੀ। ਹਾਂਜੀ ਚਲੀਏ ਜੀ।
ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਾਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ।
ਇੱਥੇ ਪਾਠ ਆਮ ਤੌਰ 'ਤੇ ਨਾਨਕ ਨੀਚ ਕਹਿ ਵਿਚਾਰ ਪਾਠ ਪੜ੍ਹ ਜਾਂਦੇ ਹਨ ਕਈ ਪ੍ਰੇਮੀ, ਪਰ ਸੰਪਰਦਾਇ ਵਿੱਚ ਇਹ ਨਾਨਕ 'ਤੇ ਵਿਸਰਾਮ ਆਉਂਦਾ ਹੈ, ਨਾਨਕ ਨੀਚ ਕਹਿ ਵਿਚਾਰ। ਇਸ ਪੌੜੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੀਚਾਂ ਦੀ ਵਿਚਾਰ ਦੱਸੀ ਹੈ। ਇਹਦੇ ਨਾਲ ਦੀਆਂ ਚਾਰ ਪੌੜੀਆਂ ਹਨ, ਪੰਚ ਪ੍ਰਵਾਨ ਤੋਂ ਸ਼ੁਰੂ ਹੋ ਕੇ ਅਸੰਖ ਨਾਮ ਵਾਲੀ ਪੌੜੀਆਂ ਤੱਕ। ਪਰ ਤੁਸੀਂ ਨੋਟ ਕਰੋ ਕਿ ਨਾਨਕ ਨੀਚ ਕਹਿ ਵਿਚਾਰ, ਉਹ ਇਸੇ ਜਗ੍ਹਾ 'ਤੇ ਇਹ ਪਾਠ ਆਉਂਦਾ ਹੈ, ਕਿਉਂਕਿ ਇਹਦੇ ਵਿੱਚ ਮੂਰਖਾਂ ਦੀ, ਹਰਾਮ ਖੋਰਾਂ ਦੀ, ਅੰਧ ਘੋਰ ਚੋਰਾਂ ਦੀ, ਜਾਂ ਜ਼ੁਲਮ ਕਰਨ ਵਾਲਿਆਂ ਦੀ, ਗੱਲਬਾਤ ਹੱਤਿਆ ਕਮਾਉਣ ਵਾਲਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ, ਨੀਚਾਂ ਦਾ ਵਿਚਾਰ ਦੱਸਿਆ ਹੈ। ਇਸ ਕਰਕੇ ਸੰਪਰਦਾਇ ਵਿੱਚ ਨਾਨਕ ਨੀਚ ਕਹਿ ਵਿਚਾਰ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ। ਸਤਿਗੁਰਾਂ ਨੂੰ ਇੱਥੇ ਨੀਚ ਨਹੀਂ ਕਹਿ ਦੇਣਾ, ਇਹ ਗੱਲ ਖਿਆਲ ਰੱਖਣ ਵਾਲੀ ਹੈ। ਹਾਂਜੀ,
ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਅ, ਅਸੰਖ ਕਹਿ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ।
ਇੱਥੇ ਵੀ ਕਈ ਵਾਰੀ ਜਾਵਾਂ ਪਾਠ ਅਣਗਹਿਣੀ ਨਾਲ ਕਰ ਦਿੰਦੇ ਆ, ਬਿੰਦੀ ਲਾ ਦਿੰਦੇ ਹਾਂ ਆਪਾਂ ਆਮ ਪਿੰਡਾਂ ਵਿੱਚ, ਜਾਂ ਜਿਨ੍ਹਾਂ ਨੇ ਸੰਥਿਆ ਨਹੀਂ ਲਈ ਹੁੰਦੀ, ਵਾਰਿਆ ਨਾ ਜਾਵਾਂ ਇੱਕ ਵਾਰ, ਜਾਵਾਂ ਪਾਠ ਨਹੀਂ ਪੜ੍ਹਨਾ, ਜਿਵੇਂ ਗਿਆਨੀ ਜੀ ਨੇ ਪੜ੍ਹਿਆ ਹੈ ਵਾਰਿਆ ਨਾ ਜਾਵਾ ਏਕ ਵਾਰ, ਇਸ ਤਰ੍ਹਾਂ ਪਾਠ ਬਿਨਾਂ ਬਿੰਦੀ ਦੇ ਹੀ ਕਰਨਾ ਹੈ। ਹਾਂਜੀ
ਹਾਂਜੀ ਚਲੋ।
ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਕੁਦਰਤ ਕਵਣ ਕਹਾ ਵਿਚਾਰ, ਵਿਚਾਰ ਇਸ ਪਾਠ ਦਾ ਖਿਆਲ ਰੱਖਣਾ। ਕਈਆਂ ਥਾਵਾਂ 'ਤੇ ਗੁਰਬਾਣੀ ਵਿੱਚ ਵਿਚਾਰ ਵਵੇ ਨੂੰ ਸਿਹਾਰੀ ਦੇ ਨਾਲ ਹੈ, ਪਰ ਜ਼ਿਆਦਾਤਰ ਜਿਹੜਾ ਹੈ ਵਿਚਾਰ ਬਿਹਾਰੀ ਦੇ ਨਾਲ ਹੀ ਆਉਂਦਾ। ਸੋ ਇਸ ਵਾਸਤੇ ਇਹ ਸਿਹਾਰੀ ਅਤੇ ਬਿਹਾਰੀ ਦੇ ਫਰਕ ਨੂੰ ਸਦਾ ਚੇਤੇ ਰੱਖਣਾ ਹੈ। ਇੱਥੇ ਆਪਾਂ ਵਿਚਾਰ ਪਾਠ ਨਹੀਂ ਕਰਨਾ, ਵਿਚਾਰ ਬਿਹਾਰੀ ਦੇ ਨਾਲ ਹੀ ਉਚਾਰਨ ਕਰਨਾ ਹੈ ਜੀ।
ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋਖੇਹ
ਜੋ ਪ੍ਰਚਲਿਤ ਹੈ ਪਾਠ ਅੱਜ ਕੱਲ੍ਹ ਉੱਤਰਸ ਇਕੱਠਾ ਕਰ ਦਿੰਦੇ ਨੇ ਪਾਣੀ ਧੋਤਾ ਉੱਤਰਸ ਖੇਹ ਪਰ ਇਹ ਪਾਠ ਇਕੱਠਾ ਨਹੀਂ ਉੱਤਰ ਵੱਖਰਾ ਹੈ ਸੋ ਵੱਖਰਾ ਹੈ ਭਰੀਐ ਹੱਥ ਪੈਰ ਤਨ ਦੇਹ ਸਰੀਰ ਦੇ ਜਿਹੜੇ ਹੱਥ ਪੈਰ ਇਤਿਆਦਿਕ ਅੰਗ ਹਨ ਜੇ ਕਿਧਰੇ ਮਿੱਟੀ ਘੱਟੇ ਦੇ ਨਾਲ ਅੱਟੇ ਜਾਣ ਭਰ ਜਾਣ ਤਾਂ ਪਾਣੀ ਧੋਤਾ ਉੱਤਰ ਸੋ ਖੇਹ ਸੋ ਉਹ ਜਿਹੜੀ ਖੇਹ ਲੱਗੀ ਹੈ ਅੰਗਾਂ ਨੂੰ ਉਹ ਪਾਣੀ ਨਾਲ ਧੋਤਿਆਂ ਉੱਤਰ ਜਾਂਦੀ ਹੈ ਇਉਂ ਸੋ ਪਾਠ ਵੱਖਰਾ ਕਰਨਾ ਉੱਤਰਸ ਨਹੀਂ ਕਰਨਾ ਹਾਂਜੀ ਪਾਣੀ ਧੋਤਾ ਉੱਤਰ ਸੋ ਖੇਹ ਆਪ ਜੀ ਕੋਲ ਜੋ ਭਾਗ ਪ੍ਰਕਾਸ਼ਮਾਨ ਹਨ ਇਹ ਪ੍ਰਿੰਟਿੰਗ ਵੀ ਸਹੀ ਹੋਈ ਹੋਈ ਹੈ ਆਮ ਤੌਰ 'ਤੇ ਪ੍ਰਿੰਟਿੰਗ ਦੇ ਵਿੱਚ ਵੀ ਉੱਤਰਸ ਇਕੱਠਾ ਲਿਖ ਦਿੱਤਾ ਜਾਂਦਾ ਪਰ ਇਹ ਸੋ ਪਾਠ ਵੱਖਰਾ ਕਰਨਾ ਹੈ ਪਾਣੀ ਧੋਤਾ ਉੱਤਰ ਸੋ ਖੇਹ
ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ
ਨਾਵੈ ਕੈ ਰੰਗ ਇੱਥੇ ਪਰਮਾਤਮਾ ਦੇ ਨਾਮ ਦਾ ਵਰਣਨ ਹੈ ਕਿ ਨਾਮ ਦੇ ਰੰਗ ਨਾਲ ਮਤ ਤੋਂ ਪਾਪਾਂ ਦੀ ਮੈਲ ਉੱਤਰਦੀ ਹੈ ਇਸ ਲਈ ਇੱਥੇ ਪੋਲਾ ਹੀ ਪਾਠ ਉਚਾਰਨ ਹੋਵੇਗਾ ਨਾਵੈ ਕੈ ਸੰਗ ਨਾਵੈ ਨਹੀਂ ਬੋਲਣਾ
ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ
ਇੱਥੇ ਤੀਰਥ ਦਾ ਆਇਆ ਹੈ ਬਚਨ ਤੀਰਥ ਮਲ ਨਹਾਓ ਇੱਥੇ ਪਾਠ ਭਾਰਾ ਹੋਵੇਗਾ ਨਹਾਉਣ ਤੋਂ ਭਾਵ ਹੈ ਹਾਂਜੀ
ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ
ਵਾਹਿਗੁਰੂ ਸਤਿਸੰਗਤ ਜੀ ਫਿਰ ਇਸ ਪੰਕਤੀ ਜਪਾਂ ਨੇ ਪਾਠ ਸਰਵਣ ਕੀਤਾ ਹੈ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਇੱਥੇ ਦੋ ਥਾਈਂ ਨੰਨੇ ਨੂੰ ਕੰਨਾ ਲੱਗਾ ਹੋਇਆ ਤਿੰਨ ਵਾਰੀ ਹੋ ਗਿਆ ਤੇਰ੍ਹਵੀਂ ਪੌੜੀ ਹੁਣ ਪ੍ਰਾਰੰਭ ਹੈ ਜੋ ਚੱਲ ਰਹੀ ਪੌੜੀ ਇੱਕੀਵੀਂ ਆ ਦੋ ਵਾਰੀ ਇੱਥੇ ਕੰਨਾ ਆਇਆ ਨਾਲ ਨੰਨੇ ਦੇ ਅਤੇ ਤਿੰਨ ਵਾਰੀ ਹੋਰ ਆਉਣਾ ਇੱਕ ਵਾਰੀ ਪੱਚੀਵੀਂ ਪੌੜੀ ਵਿੱਚ ਆਵੇਗਾ ਸਾਰੀ ਸੰਗਤ ਧਿਆਨ ਦੇਣਾ ਧਿਆਨ ਨਾਲ ਪੜ੍ਹਨਾ ਸਾਰਿਆਂ ਨੇ ਸੁਣਨਾ ਫਿਰ ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਫਿਰ 36 ਅਤੇ 37ਵੀਂ ਪੌੜੀ ਜਿੱਥੇ ਕੰਨੇ ਲੱਗੇ ਹੋਏ ਨੇ ਕੰਨਿਆਂ ਦੀ ਵਰਤੋਂ ਕੀਤੀ ਹੋਈ ਹੈ ਅਤੇ ਆਪਾਂ ਵੀ ਉੱਥੇ ਨਾਲ ਨਾਲ ਜਿੱਥੇ ਵਰਤੋਂ ਕੀਤੀ ਉੱਥੇ ਹੀ ਆਪਾਂ ਕੰਨਾ ਉਚਾਰਨਾ ਹੈ ਜਿੱਥੇ ਨਹੀਂ ਉੱਥੇ ਨਾ ਉਚਾਰਨ ਕੀਤਾ ਜਾਵੇ ਧਿਆਨ ਦੇਣਾ ਜੀ ਸਾਰੀ ਸੰਗਤ ਨੇ ਹਾਂਜੀ ਇੱਥੇ ਹੈ ਥਿਤ ਵਾਰ ਨਾ ਜੋਗੀ ਜਾਣਾ ਹੈ ਰੁੱਤ ਮਾਹੋ ਨਾ ਕੋਈ
ਜਾ ਕਰਤਾ ਸਿਰ ਠੀਕ ਆ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ।
ਖਾਲਸਾ ਜੀ, ਖਿਆਲ ਦੇਣਾ, ਇਹ ਪੌੜੀ ਜੋ ਪਾਠ ਸੰਪੂਰਨ ਹੋਇਆ ਹੈ, ਪਿੱਛੇ ਪੰਕਤੀ ਆਈ ਸਵਸਤ ਆਥ ਬਾਣੀ ਬਰਮਾਓ। ਸਵਸਤ, ਇਸ ਅੱਖਰ ਦੀ ਸ਼ੁੱਧਤਾ ਦਾ ਖਿਆਲ ਰੱਖਣਾ। ਸਵਸਤ, ਜੇ ਆਪਾਂ ਬੋਲਣਾ ਸਿੱਖਣਾ ਹੋਵੇ ਸੋ ਅਸਤ, ਇਉਂ ਪਾਠ ਆਪਾਂ ਸਿੱਖ ਸਕਦੇ ਹਾਂ। ਸੋ ਅਸਤ, ਇਉਂ ਬੋਲ ਬੋਲ ਕੇ ਸਾਡੀ ਰਸਨਾ 'ਤੇ ਸਵਸਤ ਚੜ੍ਹ ਜਾਵੇਗਾ। ਸੋ ਅਸਤ ਵੱਖਰਾ ਵੱਖਰਾ ਪਾਠ ਨਹੀਂ ਸਮਝਣਾ, ਇਹ ਕੇਵਲ ਬੋਲਣ ਦੀ ਜਾਤ ਸਿੱਖਣ ਦੀ ਬੇਨਤੀ ਕੀਤੀ ਹੈ। ਸਵਸਤ ਇਕੱਠਾ ਹੈ, ਇੱਥੇ ਐੜਾ ਵੱਵੇ ਦੀ ਆਵਾਜ਼ ਵਿੱਚ ਨਾ ਬਦਲ ਜਾਵੇ, ਸਵਸਤ ਨਾ ਬਣ ਜਾਵੇ, ਅਤੇ ਤੱਤਾ ਵੀ ਥੱਥੇ ਦੀ ਆਵਾਜ਼ ਵਿੱਚ ਨਾ ਆ ਜਾਵੇ। ਸਵਸਤ, ਇਉਂ ਇਹ ਪਾਠ ਹੈ, ਸਵਸਤ ਆਥ ਬਾਣੀ ਬਰਮਾਓ। ਫਿਰ ਅੱਗੇ ਪੰਕਤੀ ਆਈ ਵਖਤ ਨਾ ਪਾਇਓ ਕਾਦੀਆ। ਕਾਦੀਆਂ ਤੋਂ ਭਾਵ ਹੈ ਕਾਜੀਆਂ। ਦੱਦਾ ਅਤੇ ਜੱਜਾ ਸਵਰਨੀ ਅੱਖਰ ਕਹੇ ਜਾਂਦੇ ਨੇ, ਸੋ ਇਉਂ ਜੱਜੇ ਦੀ ਜਗ੍ਹਾ 'ਤੇ ਸਤਿਗੁਰੂ ਨੇ ਇੱਥੇ ਦੱਦਾ ਰੱਖਿਆ ਹੈ। ਸੋ ਇੱਥੇ ਐੜੇ ਦੇ ਉੱਪਰ ਬਿੰਦੀ ਲਗਾ ਕੇ ਬੋਲਣ ਦੀ ਲੋੜ ਨਹੀਂ, ਕਾਦੀਆਂ ਨਹੀਂ ਬੋਲਣਾ, ਕਾਦੀਆਂ ਵੀ ਨਹੀਂ ਬੋਲ ਦੇਣਾ। ਕਾਦੀਆ ਜਿਵੇਂ ਉਚਾਰਨ ਭਾਈ ਸਾਹਿਬ ਜੀ ਨੇ ਕੀਤਾ ਸੀ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਸੋ ਇਸੇ ਪ੍ਰਕਾਰ ਅੱਗੇ ਹੋਰ ਜੋ ਪਾਠ ਹਨ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ। ਜਾਕਾ ਇਕੱਠਾ ਨਹੀਂ ਕਰਨਾ, ਜਾ ਕਾ ਹੋਵੇ। ਨਾਨਕ ਜੇ ਕੋ ਆਪਾਓ ਜਾਣੈ, ਪੱਪੇ ਉੱਪਰ ਕਨੌੜਾ ਹੈ, ਆਪਾਓ, ਆਪੋ ਨਹੀਂ ਬੋਲਣਾ, ਆਪੂ ਨਹੀਂ ਬੋਲਣਾ। ਜੇ ਕੋ ਆਪਾਓ ਜਾਣੈ, ਕਨੌੜੇ ਦੀ ਆਵਾਜ਼ ਸਪਸ਼ਟ ਆਵੇ। ਅੱਗੇ ਗਿਆ ਨਾ ਸੋ ਹੈ, ਇਹਨਾਂ ਅੱਖਰਾਂ 'ਤੇ ਆਮ ਤੌਰ 'ਤੇ ਸਾਡੇ ਵੀਰ ਗਲਤੀਆਂ ਕਰਦੇ ਨੇ, ਗਿਆ ਦੀ ਜਗ੍ਹਾ 'ਤੇ ਗਿਆ ਬੋਲ ਦੇਣਾ। ਜੇ ਗੱਗੇ ਸਿਹਾਰੀ ਐੜੇ ਕੰਨਾਂ ਲਿਖੀਏ ਤਾਂ ਉਚਾਰਨ ਹੁੰਦਾ ਗਿਆ, ਪਰ ਐਸਾ ਉਚਾਰਨ ਗੁਰਬਾਣੀ ਵਿੱਚ ਹੈ ਨਹੀਂ। ਗਿਆ, ਗੱਗਾ, ਈੜੀ, ਸਿਹਾਰੀ, ਐੜੇ, ਕੰਨਾਂ, ਤਿੰਨ ਅੱਖਰ ਨੇ, ਦੋ ਨਾਲ ਲਗਾ ਮਾਤਰਾ ਲੱਗੀਆਂ ਹੋਈਆਂ ਨੇ। ਇਹ ਖਿਆਲ ਰੱਖਣਾ, ਗਿਆ ਨਹੀਂ ਬੋਲਣਾ, ਗਿਆ ਨਾ ਸੋ ਹੈ, ਇਉਂ ਉਚਾਰਨ ਕਰਨਾ ਹੈ ਜੀ।
ਨਵੀਨ ਪੰਜਾਬੀ ਵਿੱਚ ਜੋ ਅੱਜ ਕੱਲ੍ਹ ਸਕੂਲਾਂ 'ਚ ਪੜ੍ਹਾਈ ਜਾ ਰਹੀ ਹੈ, ਅਤੇ ਗੁਰਮੁਖੀ 'ਚ ਇਹੀ ਭੇਦ ਹੈ। ਕਈ ਸਮਝਦੇ ਆ ਵੀ ਅਸੀਂ ਪੰਜਾਬੀ ਪੜ੍ਹ ਲਈ ਹੈ ਅਤੇ ਗੁਰਬਾਣੀ ਹੁਣ ਸਾਡੇ ਵਾਸਤੇ ਕੋਈ ਔਖੀ ਨਹੀਂ, ਪਰ ਨਵੀਨ ਪੰਜਾਬੀ ਵਿੱਚ ਗੱਗੇ ਨੂੰ ਸਿਹਾਰੀ ਅਤੇ ਐੜੇ ਨੂੰ ਕੰਨਾ ਗਿਆ, ਪੱਪੇ ਨੂੰ ਸਿਹਾਰੀ ਅਤੇ ਐੜੇ ਨੂੰ ਕੰਨਾ ਪਿਆ, ਪਰ ਗੁਰਬਾਣੀ ਵਿੱਚ ਤੁਸੀਂ ਦੇਖਣਾ ਇਹ ਨਾ ਕਿਤੇ ਗਿਆ ਲਿਖਿਆ ਹੋਏਗਾ ਅਤੇ ਨਾ ਕਿਤੇ ਪਿਆ ਲਿਖਿਆ ਹੋਏਗਾ। ਕਿਤੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਗਿਆ, ਪਿਆ, ਰਹਿਆ, ਇੱਦਾਂ ਸ਼ਬਦ ਆਉਣਗੇ। ਸੋ ਉਹ ਜਿਹੜਾ ਪਹਿਲਾ ਅੱਖਰ ਮੁਕਤਾ ਹੈ ਉਹਨੂੰ ਮੁਕਤਾ ਹੀ ਬੋਲਣਾ ਹੈ, ਅੱਗੇ ਈੜੀ ਨੂੰ ਸਿਹਾਰੀ ਬੋਲਣੀ ਹੈ, ਫਿਰ ਐੜੇ ਨੂੰ ਕੰਨਾ ਬੋਲਣਾ। ਗਿਆ, ਪਿਆ, ਇਸ ਤਰ੍ਹਾਂ ਇਹ ਧਿਆਨ ਰੱਖਣਾ ਹੈ। ਰਹਿਆ ਬਾਣੀ 'ਚ ਆਏਗਾ ਰਾਰਾ, ਹਾਹੇ ਨੂੰ ਸਿਹਾਰੀ, ਐੜੇ ਨੂੰ ਕੰਨਾ, ਪਰ ਪੜ੍ਹ ਜਾਂਦੇ ਆਪਾਂ ਰਿਹਾ। ਅੱਜ ਕੱਲ੍ਹ ਜਿਹੜੀ ਪੰਜਾਬੀ ਚੱਲਦੀ ਹੈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ, ਉਹ ਰਾਰੇ ਨੂੰ ਸਿਹਾਰੀ ਲਾ ਕੇ ਹਾਹੇ ਨੂੰ ਕੰਨਾ ਲਾ ਦਿੰਦੇ ਆ, ਰਿਹਾ, ਪਰ ਗੁਰਬਾਣੀ 'ਚ ਰਿਹਾ ਨਹੀਂ, ਰਹਿਆ। ਇਹ ਰਹਿਆ, ਗਿਆ, ਪਿਆ, ਇਹ ਸ਼ਬਦ ਜਿਹੜੇ ਆ ਨਾ, ਖਾਸ ਕਰਕੇ ਇਹ ਧਿਆਨ ਦੇਣੇ, ਅੱਗੇ ਚੱਲ ਕੇ ਸਾਰੇ ਪਦ ਆਉਣਗੇ ਅਤੇ ਉਸ ਤੁਹਾਨੂੰ ਸਮੇਂ ਸਮੇਂ ਨਾਲ ਦੱਸਿਆ ਜਾਵੇਗਾ, ਇਹ ਨੋਟ ਰੱਖਣਾ। ਇੱਕ ਬੇਨਤੀ ਇਹ ਹੈ ਕਿ ਸਾਨੂੰ ਮੁਹਾਰਨੀ ਜਿਹੜੀ ਹੈ ਊੜੇ ਆੜੇ ਤੋਂ ਲੈ ਕੇ ਜਿਹੜੀ ਮੁਹਾਰਨੀ ਹੈ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਇਹਨਾਂ ਦਾ ਵੀ ਪੂਰਾ ਗਿਆਨ ਹੋਣਾ ਚਾਹੀਦਾ, ਤਾਂ ਹੀ ਗੁਰਬਾਣੀ ਸ਼ੁੱਧ ਪੜ੍ਹ ਸਕਦੇ ਹਾਂ। ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ।
ਗਿਆਨੀ ਜੀ ਹੋਰਾਂ ਨੇ ਬੇਨਤੀ ਕੀਤੀ ਹੈ ਸੰਗਤ ਨੂੰ ਬਈ ਸਾਨੂੰ ਲਗਾ ਮਾਤਰਾ ਦਾ, ਮੁਹਾਰਨੀ ਦਾ ਖਿਆਲ ਰੱਖਣਾ ਚਾਹੀਦਾ। ਬਹੁਤ ਧੰਨਵਾਦ, ਰੱਖਣਾ ਵੀ ਜ਼ਰੂਰੀ ਹੈ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਿਆਂ ਕਿ ਸਾਨੂੰ ਜਿਵੇਂ ਗਿਆਨੀ ਜੀ ਹੋਰਾਂ ਨੇ ਪਟਿਆਲੇ ਦੱਸਿਆ ਸੀ ਕਿ ਮਹਾਂਪੁਰਸ਼ ਬਾਬਾ ਮਿਤ ਸਿੰਘ ਨਿਹੰਗ ਸਿੰਘ ਸਾਹਿਬ ਜੀ ਹਜ਼ੂਰ ਸਾਹਿਬ ਵਾਲੇ, ਉਹ ਜਦੋਂ ਗੋਦਾਵਰੀ ਵਿੱਚੋਂ ਇਸ਼ਨਾਨ ਕਰਕੇ ਆਉਂਦੇ ਸਨ ਅਤੇ ਨਿਤਨੇਮ ਤੋਂ ਪਹਿਲਾਂ ਹੀ ਉਹ 35 ਅੱਖਰ ਗੁਰਮੁਖੀ ਦੇ ਪਹਿਲਾਂ ਪੜ੍ਹਦੇ ਹੁੰਦੇ ਸਨ, ਊੜਾ ਤੋਂ ਲੈ ਕੇ ਰਾੜਾ ਤੱਕ। ਇਸ ਪ੍ਰਕਾਰ ਆਪਾਂ ਇਹ ਨਿਯਮ ਬਣਾਈਏ ਵੀ ਆਪਾਂ ਇੱਕ ਵਾਰੀ ਤਾਂ ਘੱਟੋ ਘੱਟ ਊੜਾ ਐੜਾ ਈੜੀ ਸੱਸਾ ਹਾਹਾ ਇਹ 35 ਅੱਖਰ ਨੇ ਸਾਰੇ ਗੁਰਮੁਖੀ ਦੇ, ਇੱਕ ਵਾਰੀ ਇਹ ਵੀ ਆਪਾਂ ਨਿਤਨੇਮ ਰੱਖ ਲਈਏ, 2 ਕੁ ਮਿੰਟਾਂ ਦਾ ਹੀ ਕੰਮ ਹੈ, ਜ਼ਿਆਦਾ ਨਹੀਂ ਹੈ, ਵੀ ਆਪਾਂ ਇਹ ਜਿਹੜੇ ਗੁਰਮੁਖੀ ਦੇ ਅੱਖਰ ਆ ਨਾ ਗੁਰੂ ਸਾਹਿਬ ਨੇ ਉਚਾਰਨ ਕੀਤੇ ਆਪਣੀ ਪਾਵਨ ਰਸਨਾ ਤੋਂ, ਇਹਦਾ ਵੀ ਆਪਾਂ ਇੱਕ ਵਾਰੀ ਪਾਠ ਕਰ ਲਿਆ ਕਰੀਏ ਤਾਂ ਬਹੁਤ ਹੀ ਅੱਛਾ ਹੋਵੇਗਾ। ਇਸ ਤੋਂ ਅੱਗੇ ਫਿਰ ਮੁਹਾਰ ਨਹੀਂ ਦੀ ਵੀ ਆਪਾਂ ਨੂੰ ਜਾਚ ਆ ਜਾਵੇਗੀ। ਸੋ ਮੈਂ ਬੇਨਤੀ ਕਰਾਂ ਸਾਰੀ ਸੰਗਤ ਨੂੰ, ਮੇਰਾ ਖਿਆਲ ਆ ਵੀ ਸਾਰੇ ਹੀ ਮੇਰੀ ਬੇਨਤੀ ਨੂੰ ਮਨਜ਼ੂਰ ਕਰ ਲੈਣਗੇ। ਪਟਿਆਲੇ ਵੀ ਇਸੇ ਪ੍ਰਕਾਰ ਹੀ ਹੋਇਆ ਸੀ ਅਤੇ ਸੰਗਤਾਂ ਨੇ ਫਿਰ ਪਾਠ ਕਰਨਾ ਵਾਹਿਗੁਰੂ ਇਹ ਨਿਤ ਪੜ੍ਹਨਾ ਸ਼ੁਰੂ ਕਰ ਦਿੱਤਾ ਜੀ ਗੁਰਮੁਖੀ ਦੇ ਅੱਖਰ। 2 ਕੁ ਮਿੰਟ ਲੱਗਦੇ ਨੇ ਸੁਬਹਾ ਨਾ, ਇੱਕ ਵਾਰੀ ਇਹ ਸਾਰੇ ਆਪਾਂ ਪੜ੍ਹ ਲਿਆ ਕਰੀਏ। ਮੈਂ ਬੇਨਤੀ ਕਰਾਂ ਸੰਗਤਾਂ ਨੂੰ ਕਿ ਸੰਗਤਾਂ ਚਾਹੁੰਦੀਆਂ ਨੇ, ਕਿਉਂ ਗਿਆਨੀ ਜੀ,
ਹਾਂਜੀ ਹਾਂਜੀ,
ਸੰਗਤਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਾਨ ਪਵਿੱਤਰ ਮੁਖਾਰਬਿੰਦ ਰਚਨਾ 'ਚੋਂ ਇਹ ਸਾਨੂੰ ਅੱਖਰ ਪ੍ਰਾਪਤ ਹੋਏ ਨੇ ਜਿਨ੍ਹਾਂ ਵਿੱਚ ਸਾਰੀ ਗੁਰਬਾਣੀ ਲਿਖੀ ਹੋਈ ਹੈ ਇਹਨਾਂ ਦੇ ਅਧੀਨ ਸਾਰੇ ਅੱਖਰਾਂ ਦੇ। ਸੋ ਆਪਾਂ ਇਹਨਾਂ ਅੱਖਰਾਂ ਦਾ ਇੱਕ ਵਾਰੀ ਜ਼ਰੂਰ ਪਠਨ ਪਾਠਨ ਕਰ ਲਿਆ ਕਰੀਏ, ਭਾਵ ਪਾ ਇੱਕ ਵਾਰੀ ਅੱਖਰ ਇਹ ਸਾਰੇ 35 ਦੇ 35 ਪੜ੍ਹ ਲਿਆ ਕਰੀਏ ਅਤੇ ਫਿਰ ਅਗਲੇ ਦਿਨਾਂ 'ਚ ਨਾ ਆਪਾਂ ਲਗਾ ਮਾਤਰਾ ਦਾ ਵਿਚਾਰ ਰੱਖਾਂਗੇ ਨਾਲ ਨਾਲ। ਸੋ ਇਹ ਬੇਨਤੀ ਹੈ ਕੱਲ੍ਹ ਤੋਂ ਸਾਰੇ ਜਿਤਨੇ ਵੀ ਆਪਾਂ ਬੈਠੇ ਨਾ ਹਜ਼ੂਰਾਂ 'ਚ ਪੁਰਾਂ ਦੇ ਹਜ਼ੂਰੀ ਵਿੱਚ, ਅਤੇ ਇਹ ਨਾਲ ਨਾਲ ਕੱਲ੍ਹ ਤੋਂ ਹੀ ਨਿਯਮ ਬਣਾ ਲਓ, ਊੜਾ ਤੋਂ ਲੈ ਕੇ ਰੜਾ ਤੱਕ 2 ਕੁ ਮਿੰਟ ਲੱਗਦੇ ਨੇ ਸਾਰੇ, ਕਿਉਂ ਜੀ ਸਾਧ ਸੰਗਤ ਜੀ ਸਾਰੇ ਹੱਥ ਖੜ੍ਹੇ ਕਰਕੇ ਜਰਾ ਕੁ ਬੇਨਤੀ ਨੂੰ ਪ੍ਰਵਾਨ ਕਰ ਲਓ ਵੀ ਆਪਾਂ ਸਾਰੇ ਹੀ ਗੁਰੂ ਨਾਨਕ ਸਾਹਿਬ ਦੀ ਮੁਖਾਰਬਿੰਦ ਰਚਨਾ ਤੋਂ ਅਸਰਾਂ ਤੋਂ ਉਚਾਰਨ ਕੀਤੇ ਅੱਖਰਾਂ ਦਾ ਆਪਾਂ ਨਿੱਤ ਇੱਕ ਵਾਰੀ ਪਾਠ ਕਰਾਇਆ, ਪਾਠ ਹੀ ਕਹਿ ਸਕਦੇ ਹਾਂ ਇਹਨੂੰ, ਆਪਾਂ ਇਹ ਜ਼ਰੂਰ ਪੜ੍ਹਿਆ ਕਰੀਏ। ਕੱਲ੍ਹ ਤੋਂ ਸਾਰੇ ਹੀ ਪੜ੍ਹ ਕੇ ਆਇਆ ਕਰੋ, ਫਿਰ 5 ਕੁ ਦਿਨ ਤੁਹਾਨੂੰ ਯਾਦ ਕਰਾ ਦਿਆ ਕਰਾਂਗੇ, ਫਿਰ ਆਪਣਾ ਨਿਤਨੇ ਵੀ ਬਣ ਜਾਵੇਗਾ। ਸੋ ਬਹੁਤ ਬਹੁਤ ਧੰਨਵਾਦ ਸੰਗਤਾਂ ਨੇ ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਸੋ ਕੱਲ੍ਹ ਤੋਂ ਹੀ ਸ਼ੁਰੂ ਕਰ ਦਈਏ, ਅਸੀਂ ਸਾਰੇ ਵੀ ਜਿਤਨੇ ਪਾਠ ਕਰਨ ਲਈ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ, ਅਸੀਂ ਵੀ ਕਰਿਆ ਕਰਾਂਗੇ, ਕਰਦਾ ਮੈਂ ਵੀ ਕਰਦਾਂਗੇ ਅਤੇ ਆਪ ਸੰਗਤਾਂ ਵੀ ਕਰਿਆ ਕਰੀਏ। ਸਗੋਂ ਵਧੇਰੇ ਪੁੰਨ ਅਤੇ ਗੁਰਮਤ ਵਾਲੀ ਇੱਕ ਗੁਰਮੁਖੀ ਦੀ ਇੱਕ ਪਿਰਤ ਪਾਉਣ ਵਾਲੀ ਗੱਲ ਹੈ। ਸੋ ਬੇਨਤੀ ਸਾਰ ਸੰਗਤਾਂ ਨੇ ਮਨਜ਼ੂਰ ਕੀਤੀ ਹੈ, ਧੰਨਵਾਦ। ਅੱਗੇ ਪਾਠ ਸ਼ੁਰੂ ਸਰਵਣ ਕਰੀਏ ਜੀ।